ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ ਜੀ। ਮੈਂ ਅਮਰੀਕ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਸਵਾਗਤ ਕਰਦੇ ਹਾਂ ਤੁਹਾਡਾ। ਔਰ 3:16 ਹੋਣ ਵਾਲੇ ਨੇ ਸਾਡੀ ਸਟੂਡੀਓ ਦੀ ਘੜੀ ਦੇ ਉੱਤੇ, ਤੇ ਅੱਜ 11 ਨਵੰਬਰ ਹੋ ਚੁੱਕੀ ਹੈ ਤੇ ਮੰਗਲਵਾਰ ਦਾ ਦਿਨ ਆ, ਤੇ ਆਓ ਫਿਰ ਡੇਢ ਘੰਟੇ ਦਾ ਸਫ਼ਰ ਰਹੇਗਾ। ਔਰ ਇਸ ਸਫ਼ਰ ਦੇ ਵਿੱਚ ਤੁਹਾਡਾ ਸਾਥ ਬੜਾ ਜ਼ਰੂਰੀ ਹੈ, ਤੇ ਨਾਲ ਗੱਲਬਾਤਾਂ ਕਰਾਂਗੇ ਪੰਜਾਬ ਦੇ ਵਿੱਚ ਦੋਸਤ, ਜਿਹੜਾ ਕਿ ਪੰਜਾਬ ਯੂਨੀਵਰਸਿਟੀ ਦਾ ਵੀ ਜਿਹੜਾ ਮੁੱਦਾ ਆ ਉਹਦੇ ਉੱਤੇ ਜਿਹੜੇ ਸਟੂਡੈਂਟ ਆ, ਲੋਕ ਭਾਈਚਾਰਾ, ਪੰਜਾਬੀਅਤ ਜਿਹੜੀ ਆ ਉਹ ਇਕੱਠੀ ਹੋ ਗਈ, ਔਰ ਉਸ ਦੀਆਂ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੰਨੀ ਵੀ ਜਾਣਕਾਰੀ ਸਾਡੇ ਕੋਲ ਪਹੁੰਚੀ, ਤੁਹਾਡੇ ਕੋਲ ਕੋਈ ਐਸੀ ਜਾਣਕਾਰੀ ਹੈ ਜਿਹੜੀ ਕਿ ਕਮਿਊਨਿਟੀ ਤੱਕ ਪਹੁੰਚਣੀ ਚਾਹੀਦੀ ਹੈ, ਤੇ ਉਹ ਵੀ ਸਾਡੇ ਨਾਲ ਤੁਸੀਂ ਸਾਂਝ ਪਾ ਲੈਣੀ। 815-8100 ਸਟੂਡੀਓ ਦਾ ਫੋਨ ਨੰਬਰ ਹੈ। ਕੁਝ ਖੇਡ ਮੇਲੇ ਇੱਥੇ ਆਉਣ ਵਾਲੇ ਨੇ, ਉਹਨਾਂ ਦੀ ਜਾਣਕਾਰੀ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ, ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਚਲੋ ਫਿਰ ਦੋਸਤੋ, ਸਭ ਤੋਂ ਪਹਿਲਾਂ ਉਸ ਪੰਜਾਬੀ ਦੀ ਗੱਲ ਕਰੀਏ ਕਿ ਜਦੋਂ ਤੱਕ ਨਾੜਾਂ ਵਿੱਚ ਖੂਨ ਹੈ ਸ਼ਹੀਦਾਂ ਦਾ, ਉਰਾਂ ਤੱਕ ਸਿਰਾਂ ਤੇ ਜਨੂੰਨ ਹੈ ਸ਼ਹੀਦਾਂ ਦਾ, ਪੂਰੇ ਹੋਣੇ ਦੇਖੇ ਜਿਹੜੇ ਉਹਨਾਂ ਖਾਬ ਨੇ ਕਿਸੇ ਦੇ ਮਿਟਾਇਆ ਨਹੀਂ ਮੁੱਕਣਾ ਪੰਜਾਬ ਨੇ। ਜਿਹਦੇ ਭਗਤ ਸਰਾਬੇ ਜਹੇ ਨਾਇਕ ਨੇ, ਅਸੀਂ ਉਸ ਪੰਜਾਬ ਦੇ ਜਾਏ ਹਾਂ। ਜਦੋਂ ਤੱਕ ਨਾੜਾਂ ਵਿੱਚ ਖੂਨ ਹੈ ਸ਼ਹੀਦਾਂ ਦਾ, ਉਦੋਂ ਤੱਕ ਸਿਰਾਂ ਤੇ ਜਨੂਨ ਹੈ ਸ਼ਹੀਦਾਂ ਦਾ, ਜਦੋਂ ਤੱਕ ਨਾੜਾਂ ਵਿੱਚ ਖੂਨ ਹੈ ਸ਼ਹੀਦਾਂ ਦਾ, ਉਦੋਂ ਤੱਕ ਸਿਰਾਂ ਤੇ ਜਨੂਨ ਹੈ ਸ਼ਹੀਦਾਂ ਦਾ, ਪੂਰੇ ਹੋਣੇ ਦੇਖੇ ਜਿਹੜੇ ਸੋਹਣੇ ਉਹਨਾਂ ਖਾਬ ਨੇ, ਕਿਸੇ ਦੇ ਮੁਕਾਇਆ ਨਹੀਂ ਮੁੱਕਣਾ ਪੰਜਾਬ ਨੇ, ਕਿਸੇ ਦੇ ਮੁਕਾਇਆ ਨਹੀਂ ਮੁੱਕਣਾ ਪੰਜਾਬ ਨੇ, ਲੁੱਟਣੇ ਨੇ ਦਿਲ ਸਦਾ ਅਲੜਾਂ ਦੇ ਹਾਸੇ ਨੇ, ਹੱਕ ਲਈ ਵੀ ਉੱਠਣਾ ਏ ਜੱਗੇ ਦੇ ਗੰਡਾਸੇ ਨੇ, ਜਦੋਂ ਤੱਕ ਕਲੀਆਂ ਚ ਪਿੱਛੜਾਂ ਦੇ ਬੋਲ ਨੇ, ਕੰਨਾਂ ਤੱਕ ਪਹੁੰਚ ਦੇ ਕਵਿਸ਼ਰਾਂ ਦੇ ਬੋਲ ਨੇ, ਰੱਖਣਾ ਜਿਉਂਦਾ ਸ਼ਿਵ ਲੂਣਾ ਦੀ ਕਿਤਾਬ ਨੇ,
ਕਿਸ ਦੇ ਮੁਕਾਇਆ ਨਹੀਂ ਮੁੱਕਣਾ ਪੰਜਾਬ ਨੇ ਕਿਸ ਦੇ ਮੁਕਾਇਆ ਨਹੀਂ ਮੁੱਕਣਾ ਪੰਜਾਬ ਨੇ ਅੰਮ੍ਰਿਤਸਰ ਵਿਖੇ ਅੱਖਾਂ ਬੰਦ ਕਰੀਏ ਤਾਂ ਅੱਗੋਂ ਨਨਕਾਣਾ ਦਿਖੇ ਇਹੋ ਅਰਦਾਸ ਹੁੰਦੀ ਅੰਮ੍ਰਿਤਸਰ ਵਿਖੇ ਅੱਖਾਂ ਬੰਦ ਕਰੀਏ ਤਾਂ ਅੱਗੋਂ ਨਨਕਾਣਾ ਦਿਖੇ ਪਈਆਂ ਨੇ ਦਰਾਰਾਂ ਪਾਵੇ ਤਗੜੇ ਨੇ ਲਖੂਏ ਵੱਖ ਦਰਿਆ ਹੋਏ ਦਿਲ ਨਹੀਂ ਵੱਖ ਹੋਏ ਇੱਕੋ ਹੀ ਸੁਨੇਹਾ ਦਿੱਤਾ ਸਾਡਾ ਪੰਜਾ ਸਾਹਿਬ ਨੇ ਕਿਸੇ ਦੇ ਮੁਕਾਇਆ ਨਹੀਂ ਮੁੱਕਣਾ ਪੰਜਾਬ ਨੇ ਕਿਸੇ ਦੇ ਮੁਕਾਇਆ ਨਹੀਂ ਮੁੱਕਣਾ ਪੰਜਾਬ ਨੇ ਪਰਨੇ ਤੇ ਪੂੰਜਦੇ ਨੇ ਮੁੜ ਕੇ ਬੋੜਾ ਥੱਲੇ ਬਹਿੰਦੇ ਬਾਬੇ ਅੱਜ ਵੀ ਨੇ ਜੁੜ ਕੇ ਸਿਰੋਂ ਲਾ ਕੇ ਪਰਨੇ ਤੇ ਪੂੰਜਦੇ ਨੇ ਮੁੜ ਕੇ ਕਾਮਿਆਂ ਦੇ ਬਿਨਾਂ ਜੱਟ ਅੱਜ ਵੀ ਨੀ ਸਾਰਦੇ ਸਿਰੀ ਸਾਂਭੇ ਖੇਤ ਨੂੰ ਤੇ ਪਾਲੀ ਮੱਝਾਂ ਚਾਰਦੇ ਸਾਂਝੇ ਸਾਡੇ ਪਿੰਡਾਂ ਵਾਲੇ ਛੱਪੜ ਤਲਾਬ ਨੇ ਕਿਸੇ ਦੇ ਮੁਕਾਇਆ ਨਹੀਂ ਮੁੱਕਣਾ ਪੰਜਾਬ ਨੇ ਕਿਸੇ ਦੇ ਮੁਕਾਇਆ ਨਹੀਂ ਮੁੱਕਣਾ ਪੰਜਾਬ ਨੇ ਇਸ ਮਿੱਟੀ ਵਿੱਚ ਰਹਿ ਕੇ ਵੀ ਬਲੈਤਾਂ ਵਿੱਚ ਪਿੰਡ ਪਾਉਂਦਾ ਖਿੱਚਿਆ ਵੱਖਰੀ ਹੀ ਮਹਿਕ ਜਿਵੇਂ ਇਸ ਮਿੱਟੀ ਵਿੱਚ ਰਹਿ ਕੇ ਵੀ ਬਲੈਤਾਂ ਵਿੱਚ ਪਿੰਡ ਪਾਉਂਦਾ ਖਿੱਚ ਜਦੋਂ ਬਾਤਾਂ ਪਾਉਂਦੀ ਹੋਈ ਨਾਨੀ ਯਾਦ ਆਊਗੀ ਟੱਕੇ ਵਾਲੀ ਕੁਲਫੀ ਜਵਾਨੀ ਯਾਦ ਆਊਗੀ ਕੱਲ ਰਾਤ ਪਾਉਂਦਾ ਵਾਲੇ ਭੁੱਲਣੇ ਹਿਸਾਬ ਨੇ ਕਿਸੇ ਦੇ ਮੁਕਾਇਆ ਨਹੀਂ ਮੁੱਕਣਾ ਪੰਜਾਬ ਨੇ
ਇਹਦੇ ਚ ਕੋਈ ਸ਼ੱਕ ਨਹੀਂ ਕਿਸੇ ਦੇ ਮੁਕਾਇਆ ਕਿਉਂਕਿ ਜਿਹੜਾ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜਿਹੜਾ ਇਹ ਮੁੱਦਾ ਪਖਿਆ ਹੁਣ ਇਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਾਰੀ ਦੀ ਸਾਰੀ ਜਿਹੜੀ ਉਹ ਸੜਕ ਦੇ ਉੱਤੇ ਆ ਗਈ ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਸਾਡੀ ਬਣਾਈ ਹੋਈ ਯੂਨੀਵਰਸਿਟੀ ਹੈ, ਪੰਜਾਬੀਆਂ ਦੀ ਬਣਾਈ ਹੋਈ ਯੂਨੀਵਰਸਿਟੀ ਹੈ, 157 ਸਾਲ ਪੁਰਾਣਾ ਜਿਹੜਾ ਇਤਿਹਾਸ ਹੈ ਜਿਹੜਾ ਉਹ ਫਰੋਲ ਕੇ ਰੱਖ ਦਿੱਤਾ ਵੀ ਇਹ ਕਿਵੇਂ ਜਿਹੜੀ ਹੈ ਯੂਨੀਵਰਸਿਟੀ ਬਣੀ ਸੀ ਤੇ ਤੁਸੀਂ ਹੁਣ ਇਹਨੂੰ ਆਪਣੇ ਹੱਥਾਂ ਦੇ ਵਿੱਚ ਹਥਿਆਉਣਾ ਚਾਹੁੰਦੇ ਹੋ ਤੇ ਆਪਣੀ ਮਰਜ਼ੀ ਕਰਨਾ ਚਾਹੁੰਦੇ ਹੋ, ਇੱਥੋਂ ਕਿੰਨੇ ਲੋਕ ਜਿਹੜੇ ਨੇ ਪੜ੍ਹ ਕੇ ਕਿੱਥੇ ਕਿੱਥੇ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਮੱਲਾਂ ਮਾਰੀਆਂ ਨੇ। ਸੋ ਇਹ ਕਿੰਨੇ ਹੀ ਹਜ਼ਾਰਾਂ ਏਕੜ ਦੇ ਵਿੱਚ ਇਹ ਬਣੀ ਹੋਈ ਜਿਹੜੀ ਯੂਨੀਵਰਸਿਟੀ ਹੈ ਉਸ ਦੇ ਉੱਤੇ ਕਾਫੀ ਕੱਲ ਦੀ ਜਿਹੜੀ ਮੈਂ ਦੇਖ ਰਿਹਾ ਵੀਡੀਓਜ਼ ਤੇ ਪੁਲਿਸ ਜਿਹੜੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ, ਜਦੋਂ ਸਰਕਾਰ ਨੇ ਕੁਛ ਕਿਹਾ ਹੈ ਤਾਂ ਪੁਲਿਸ ਜਿਹੜੀ ਹੈ ਉਹ ਧੱਕੇ ਵੀ ਮਾਰ ਰਹੀ ਹੈ, ਵਿੱਚ ਹੁੰਦੇ ਆ ਇਸ ਤਰ੍ਹਾਂ ਦੇ ਲੋਕ ਜਿਹੜੇ ਕਿ ਉਹ ਕਾਨੂੰਨ ਤੋਂ ਬਾਹਰ ਹੋ ਜਾਂਦੇ ਆ ਤੇ ਧੱਕੇ ਵੀ ਵੱਜ ਰਹੇ ਆ। ਤੇ ਉੱਥੇ ਇੱਕ ਜਿਹੜੀ ਇੱਕ ਲੜਕੀ ਹੈ ਜਿਹੜੀ ਕਿ ਆਨੰਦਪੁਰ ਸਾਹਿਬ ਤੋਂ ਦੱਸ ਰਹੀ ਹੈ ਕਿ ਨੂਰਪੁਰ ਬੇਦੀ ਤੋਂ ਮੈਂ ਆਈ ਹਾਂ, ਸਵੇਰ ਦੀ 5 ਵਜੇ ਦੀ ਮੈਂ ਤੁਰੀ ਹੋਈ ਹਾਂ ਤੇ ਇੱਥੇ ਆ ਕੇ ਜਦਕਿ ਉਹਦੇ ਕੋਲ ਉਹ ਕਾਰਡ ਵੀ ਹੈ ਸਾਰੀਆਂ ਉਹਦੇ ਕੋਲ ਜਿਹੜੀ ਯੂਨੀਵਰਸਿਟੀ ਦੇ ਪੇਪਰ ਆ ਉਸਨੂੰ ਵੀ ਅੰਦਰ ਦਾਖਲ ਜਿਹੜਾ ਉਹ ਨਹੀਂ ਹੋਣ ਦਿੱਤਾ ਗਿਆ। ਸੋ ਉਸਦੀ ਜਿਹੜੀ ਇੱਕ ਵੀਡੀਓ ਕਾਫੀ ਵਾਇਰਲ ਹੋ ਗਈ ਉਹ ਮੈਂ ਅੱਗੇ ਚੱਲ ਕੇ ਤੁਹਾਨੂੰ ਜ਼ਰੂਰ ਸੁਣਾਵਾਂਗਾ। ਤੇ 157 ਸਾਲ ਪੁਰਾਣਾ ਜਿਹੜਾ ਰਿਕਾਰਡ ਹੈ ਉਸਦੀ ਵੀ ਥੋੜ੍ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗਾ, ਕੋਸ਼ਿਸ਼ ਕਰਾਂਗਾ ਕਿ ਕਿਸੇ ਨਾ ਕਿਸੇ ਦੇ ਨਾਲ ਜਿਹੜੀ ਉੱਥੇ ਗੱਲਬਾਤ ਜਿਹੜੀ ਉਹ ਕੀਤੀ ਜਾਵੇ। ਕਲਾਕਾਰ ਕਾਫੀ ਉੱਥੇ ਪਹੁੰਚੇ, ਬੱਬੂ ਮਾਨ ਹੋਣੀ ਵੀ ਉੱਥੇ ਪਹੁੰਚੇ ਤੇ ਉਸ ਤੋਂ ਇਲਾਵਾ ਰੰਮੀ ਹੋਣੀ ਉੱਥੇ ਪਹੁੰਚੇ ਤੇ ਹੋਰ ਕਾਫੀ ਕਲਾਕਾਰ ਜਿਹੜੇ ਨੇ ਉੱਥੇ ਪਹੁੰਚੇ, ਪੱਤਰਕਾਰ ਸਾਰੇ ਉੱਥੇ ਪਹੁੰਚੇ। ਸੋ ਇਹ ਕਹਾਣੀ ਜਿਹੜੀ ਹੈ ਕਿ ਪੰਜਾਬ ਦੀ ਹੈ, ਇਹ ਯੂਨੀਵਰਸਿਟੀ ਪੰਜਾਬ ਦੀ ਹੈ, ਉਹ ਇੱਕ ਸਾਡੀ ਸਿੱਖਿਆ ਇਹ ਇੱਕ ਮਾਂ ਹੈ ਸਾਡੀ, ਜਿੱਥੋਂ ਅਸੀਂ ਪੰਜਾਬੀ ਦੀ ਪਹਿਚਾਣ ਜਿਹੜੀ ਪੰਜਾਬੀ ਯੂਨੀਵਰਸਿਟੀ ਇਹ 200 ਤੋਂ ਵੱਧ ਕਾਲਜਾਂ ਦੀ ਜਿਹੜੀ ਮਾਂ ਹੈ। ਸੋ ਇਹਦੀ ਸਥਾਪਨਾ ਦੋਸਤੋ 1882 ਦੇ ਵਿੱਚ ਕਹਿੰਦੇ ਹੋਈ ਸੀ ਤੇ ਯੂਨੀਵਰਸਿਟੀ ਆਫ ਪੰਜਾਬ ਸੀ ਇਸਦਾ ਜਿਹੜਾ ਪਹਿਲਾ ਨਾਂ ਹੈ। ਸੋ ਖੈਰ ਇਸ ਬਾਬਤ ਆਪਾਂ ਗੱਲਬਾਤ ਤੁਹਾਡੇ ਨਾਲ ਜ਼ਰੂਰ ਕਰਾਂਗੇ, ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੈ ਜ਼ਰੂਰ ਸਾਡੇ ਨਾਲ ਤੁਸੀਂ ਸਾਂਝੀ ਕਰ ਲੈਣੀ। ਤੇ ਗੀਤ ਸੰਗੀਤ ਦੇ ਸਿਲਸਿਲੇ ਵਿੱਚ ਇੱਕ ਮੈਂ ਫੋਕ ਤੁਹਾਨੂੰ ਗੀਤ ਹੋਰ ਸੁਣਾ ਦਿਆਂ ਤੇ ਨਾਲ ਨਾਲ ਨਾਈਜਲ ਹੋਣਾ ਦਾ ਧੰਨਵਾਦ ਕਰਦੇ ਹਾਂ, ਨਾਈਜਲ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਹੈ। ਉਹਨਾਂ ਨੇ ਸੋਨਮ ਬਾਜਵਾ ਹੋਣਾ ਦਾ ਗੀਤ ਸੁਣਨਾ ਚਾਹਿਆ। ਸੋਨਮ ਬਾਜਵਾ ਜਿਹੜੀ ਹੈ ਉਹ ਗੀਤ ਤਾਂ ਨਹੀਂ ਗਾਉਂਦੀ, ਫਿਲਮਾਂ ਦੇ ਵਿੱਚ ਕੰਮ ਕਰਦੀ ਹੈ, ਹੁਣ ਤਾਂ ਬਾਲੀਵੁੱਡ ਦੇ ਵਿੱਚ ਵੀ ਉਸਨੇ ਕਾਫੀ ਫਿਲਮਾਂ ਜਿਹੜੀਆਂ ਕੀਤੀਆਂ ਤੇ ਉਸ ਦੇ ਉੱਤੇ ਫਰਮਾਇਆ ਹੋਇਆ ਕੋਈ ਗੀਤ ਮੈਂ ਜ਼ਰੂਰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਲਵਪ੍ਰੀਤ ਕੌਰ ਤੇ ਨਾਲ ਨਾਲ ਜੋਤੀ ਹੋਣਾ ਨੂੰ ਯਾਦ ਕਰਦੇ ਨੇ, ਤੈ ਦਿਲੋਂ ਧੰਨਵਾਦ ਹੈ ਉਹਨਾਂ ਦਾ ਵੀ ਫੋਨ ਕਰਨ ਦੇ ਲਈ। ਤੇ ਲਓ ਫਿਰ ਇੱਕ ਹੋਰ ਮੈਂ ਗੀਤ ਤੁਹਾਨੂੰ ਸੁਣਾ ਦਿਆਂ, ਉਸ ਤੋਂ ਬਾਅਦ ਫਿਰ ਕਰਦੇ ਹਾਂ ਗੱਲਬਾਤ। ਮਿਹਰਬਾਨੀ, ਸ਼ੁਕਰੀਆ।
ਬੰਦ ਬੰਦ ਕੱਟੇ ਆ, ਜੈਕਾਰੇ ਤਾਂ ਵੀ ਗੱਜੇ ਆ, ਗਲਾ ਵਿੱਚ ਟੋਟੇ ਦੋ ਨੀਹਾਂ ਵਿੱਚ ਫੱਬੇ ਆ। ਬੰਦ ਬੰਦ ਕੱਟੇ ਆ, ਜੈਕਾਰੇ ਤਾਂ ਵੀ ਗੱਜੇ ਆ, ਗਲਾ ਵਿੱਚ ਟੋਟੇ ਦੋ ਨੀਹਾਂ ਵਿੱਚ ਫੱਬੇ ਆ। ਪੂਰੇ ਖਾਲਸੇ ਦੇ ਅੜੇ ਵੈਰੀ ਲੱਖ ਸਵਾ ਲੱਖ ਨਹੀਂ, ਤੁਸੀਂ ਕਾਹਤੋਂ ਕਹਿੰਦੇ ਹੋ ਪੰਜਾਬ ਵਿੱਚ ਕੱਖ ਨਹੀਂ, ਤੁਸੀਂ ਕਾਹਤੋਂ ਕਹਿੰਦੇ ਹੋ ਪੰਜਾਬ ਵਿੱਚ ਕੱਖ ਨਹੀਂ, ਤੁਸੀਂ ਕਾਹਤੋਂ ਕਹਿੰਦੇ ਹੋ। ਵੀਹ ਕਿਲੋ ਦੁੱਧ ਇੱਕ ਮੱਝ ਥੱਲੋਂ ਚੋਇਆ ਏ, ਘਰ ਦੀਆਂ ਲੱਸੀਆਂ ਤੇ ਘਰ ਦਾ ਹੀ ਖੋਇਆ ਏ, ਸਰੋਂ ਵਾਲੇ ਸਾਗ ਵਿੱਚ ਮੱਖਣੀਏ ਤੈਰਦਾ, ਫਰਕ ਕਾ ਤੋਂ ਭੁੱਲੇ ਤੁਸੀਂ ਵੈਰ ਦਾ ਤੇ ਖੈਰ ਦਾ, ਰਾਜਿਆਂ ਦੇ ਵਾਂਗੂ ਜਾਉਣਾ ਮੂਰਖਾਂ ਦੇ ਵੱਸ ਨਹੀਂ, ਤੁਸੀਂ ਕਾਹਤੋਂ ਕਹਿੰਦੇ ਹੋ ਪੰਜਾਬ ਵਿੱਚ ਕੱਖ ਨਹੀਂ, ਤੁਸੀਂ ਕਾਹਤੋਂ ਕਹਿੰਦੇ ਹੋ ਪੰਜਾਬ ਵਿੱਚ ਕੱਖ ਨਹੀਂ, ਤੁਸੀਂ ਕਾਹਤੋਂ ਕਹਿੰਦੇ ਹੋ। ਤੁੱਕੇ ਕਿਤੇ ਤੂਤਾਂ ਦੀਆਂ ਤੂਤੀਆਂ, ਪੰਜਾਬਣਾ ਦੇ ਸੂਟਾਂ ਉੱਤੇ ਕੁੱਕੀਆਂ ਤੇ ਬੂਟੀਆਂ, ਕੁੱਤਾਂ ਦੇ ਪਰਾਂਦੇ ਕਿਤੇ ਪੈਰਾਂ ਦੀਆਂ ਝਾਂਜਰਾਂ, ਜ਼ਿੰਦਗੀ ਜਿਉਂਦੇ ਲੋਕ ਰਾਜਿਆਂ ਦੇ ਵਾਂਗਰਾਂ, ਵੱਡਿਆਂ ਦੇ ਸਾਹਮਣੇ ਚੱਕ ਸਕਦਾ ਕੋਈ ਅੱਖ ਨਹੀਂ, ਤੁਸੀਂ ਕਾਹਤੋਂ ਕਹਿੰਦੇ ਹੋ ਪੰਜਾਬ ਵਿੱਚ ਕੱਖ ਨਹੀਂ, ਤੁਸੀਂ ਕਾਹਤੋਂ ਕਹਿੰਦੇ ਹੋ ਪੰਜਾਬ ਵਿੱਚ ਕੱਖ ਨਹੀਂ, ਤੁਸੀਂ ਕਾਹਤੋਂ ਕਹਿੰਦੇ ਹੋ। ਦਾ ਇਹ ਤੂੰ ਵੱਡਾ ਰੁਤਬਾ ਕੀ ਮਿਲੂਗਾ ਪਿਆਰ ਦਾ ਪੰਜਾਬ ਦੀ ਮਿੱਟੀ ਵਿੱਚ ਮਹਿਕਾਂ ਤੇ ਸੁਗੰਧਾਂ ਨੇ ਸੌਣ ਵਿੱਚ ਝੜੀਆਂ ਤੇ ਪੋ ਵਿੱਚ ਠੰਡਾ ਨੇ ਦੁਨੀਆ ਏ ਝੂਠੀ ਸੁਣ ਸੱਚ ਦੀ ਹੈ ਸੱਚ ਨਹੀਂ ਤੁਸੀਂ ਕੱਦ ਕਹਿੰਦੇ ਹੋ ਪੰਜਾਬ ਵਿੱਚ ਕੱਖ ਨਹੀਂ ਤੁਸੀਂ ਕੱਦ ਕਹਿੰਦੇ ਹੋ ਪੰਜਾਬ ਵਿੱਚ ਕੱਖ ਨਹੀਂ ਤੁਸੀਂ ਕੱਦ ਕਹਿੰਦੇ ਹੋ ਸੱਤਾਂ ਘੰਟਿਆਂ ਚ ਦਿੱਲੀ ਜਾ ਕੇ ਨੱਪ ਲਈ ਤੋਰਨ ਲੱਗੇ ਨੇ ਬਾਪੂ ਸੋਟੀ ਘਰੋਂ ਚੱਕ ਲਈ ਹਿੰਮਤਾਂ ਦੇ ਅੱਗੇ ਹਾਰ ਜਾਂਦੀਆਂ ਸਿਆਸਤਾਂ ਲੱਕੀ ਸ਼ਾਹ ਪੰਜਾਬ ਦੀਆਂ ਵੱਡੀਆਂ ਰਿਆਸਤਾਂ ਰੰਗਲਾ ਪੰਜਾਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਕੱਦ ਕਹਿੰਦੇ ਹੋ ਪੰਜਾਬ ਵਿੱਚ ਕੱਖ ਨਹੀਂ ਤੁਸੀਂ ਕੱਦ ਕਹਿੰਦੇ ਹੋ ਪੰਜਾਬ ਵਿੱਚ ਕੱਖ ਨਹੀਂ ਤੁਸੀਂ ਕੱਦ ਕਹਿੰਦੇ ਹੋ
ਕਦੇ ਕਦੇ ਦਿਲ ਹੈ ਬੈਣਾ ਵਿੱਚ ਬਹਿ ਤੁਰਦਾ ਐਵੇਂ ਅਣਜਾਣੇ ਔਜਣ ਹੈ ਰਾਹਾਂ ਤੇ ਪੈ ਤੁਰਦਾ ਅੱਜ ਵੀ ਬਸ ਕਦੇ ਕਦੇ ਦਿਲ ਛਿਮਦੀ ਹਵਾ ਕਦੇ ਜਦ ਪੂਰਬ ਵੱਲ ਵਗਦੀ ਐ ਰੋ ਰੋ ਕੇ ਵਿਛੜੇ ਸੀ ਜਦ ਗੱਲ ਦੀ ਗੱਲ ਲੱਗਦੀ ਐ ਰੋ ਰੋ ਕੇ ਵਿਛੜੇ ਸੀ ਜਦ ਰੋ ਰੋ ਕੇ ਵਿਛੜੇ ਸੀ ਜਦ ਹਾਏ
ਵੇਖੋ ਦੋਸਤੋ ਹਰਭਜਨ ਮਾਨ ਹੁਣਾਂ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਪੇਸ਼ ਕਰ ਰਹੇ ਸਾਂ ਬਹੁਤ ਮਿਹਰਬਾਨੀ ਧੰਨਵਾਦ ਆ ਫੋਨ ਕਰਨ ਦੇ ਲਈ ਤੇ ਮੇਰੀ ਹੁਣੇ ਹੁਣੇ ਹੀ ਗੱਲਬਾਤ ਹੋਈ ਹੈ ਪਿੰਡ ਬੜਬੇ ਤੋਂ ਸੁਖਵਿੰਦਰ ਹੁਣਾਂ ਨਾਲ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰੀਏ ਕਿਉਂਕਿ ਉਹ ਉੱਥੇ ਉਸ ਵੇਲੇ ਮੌਜੂਦ ਸੀ ਕੱਲ੍ਹ ਮੈਂ ਦੇਖ ਰਿਹਾ ਸੀ ਸਾਰੀਆਂ ਤਸਵੀਰਾਂ ਸਾਰੀਆਂ ਵੀਡੀਓਜ਼ ਮੈਂ ਦੇਖ ਰਿਹਾ ਸੀ ਸੋ ਕਾਫੀ ਨੌਜਵਾਨ ਜਿਹੜੇ ਨੇ ਉੱਥੇ ਪਹੁੰਚੇ ਤੇ ਉਹਨਾਂ ਨੇ ਉੱਥੇ ਕੀ ਹਾਲਾਤ ਸਨ ਕਿਹੋ ਜਿਹੀ ਸਥਿਤੀ ਸੀ ਉਸ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਥੋੜੇ ਸਮੇਂ ਤੋਂ ਬਾਅਦ ਬਣੇ ਰਹਿਣਾ ਜੀ ਇਸੇ ਤਰ੍ਹਾਂ ਨੱਚਦਾ ਪੰਜਾਬ ਪ੍ਰੋਗਰਾਮ ਤੇ ਲਓ ਫਿਰ ਇੱਕ ਗੀਤ ਹੋਰ ਪੇਸ਼ ਕਰਦੇ ਹਾਂ ਲੋਕ ਤੱਥ ਨੂੰ ਮੈਂ ਸੁਣਨਾ ਚਾਹਾਂਗਾ ਫਿਰ ਉਸ ਤੋਂ ਬਾਅਦ ਜਿਵੇਂ ਤੁਹਾਡਾ ਹੁਕਮ ਹੋਇਆ ਤੇ ਫਿਰ ਆਪਾਂ ਕਰਦੇ ਹਾਂ ਗੱਲਬਾਤ ਆਲੋ
ਬੂਟਾ ਅੱਕਦਾ ਸੱਤ ਵਿੱਚ ਖੜ ਕੇ ਨੀ ਉੱਚਾ ਬੋਲੀ ਦਾ ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ ਵੈਰ ਬੁਰਾ ਹੁੰਦਾ ਏ ਨਿਹੋਲੇ ਸੱਪ ਦਾ ਦਰਾਂ ਮੂਰੇ ਰੱਖੀਏ ਨਾ ਬੂਟਾ ਅੱਕਦਾ ਸੱਤ ਵਿੱਚ ਖੜ ਕੇ ਨੀ ਉੱਚਾ ਬੋਲੀ ਦਾ ਪਤਾ ਹੋਵੇ ਕਿਸੇ ਦਾ ਨੀ ਭੇਦ ਖੋਲੀ ਦਾ ਵੱਡੇ ਛੋਟਿਆਂ ਦਾ ਸਤਿਕਾਰ ਆਉਣਾ ਚਾਹੀਦਾ ਜਵਾਕ ਨਹੀਂ ਵੀ ਆਉਣਾ ਚਾਹੀਦਾ ਉਮਰੇ ਜਵਾਕ ਨਹੀਂ ਵੀ ਆਉਣਾ ਚਾਹੀਦਾ ਉਹ ਕੱਚੀ ਉਮਰੇ ਜਵਾਕ ਨਹੀਂ ਵੀ ਆਉਣਾ ਚਾਹੀਦਾ ਯਾਰ ਨੂੰ ਨਾ ਠੱਗੀਏ ਦੁਖੀਆਂ ਦਾ ਦੁੱਖ ਵੀ ਵੰਡਾਉਣਾ ਚਾਹੀਦਾ ਦੁਖੀਆਂ ਦਾ ਦੁੱਖ ਵੀ ਵੰਡਾਉਣਾ ਚਾਹੀਦਾ ਲੋੜ ਵੇਲੇ ਪਿੱਛਾ ਨਹੀਂ ਵਿਖਾਉਣਾ ਚਾਹੀਦਾ ਲੋੜ ਵੇਲੇ ਪਿੱਛਾ ਨਹੀਂ ਵਿਖਾਉਣਾ ਚਾਹੀਦਾ ਲੋੜ ਵੇਲੇ ਪਿੱਛਾ ਨਹੀਂ ਵਿਖਾਉਣਾ ਚਾਹੀਦਾ
ਜੀ ਬਿਲਕੁਲ ਦੋਸਤੋ ਬਹੁਤ ਬਹੁਤ ਧੰਨਵਾਦ ਗੀਤ ਸੰਗੀਤ ਵੀ ਚੱਲਦਾ ਜਾਏਗਾ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਕਿ ਪਿੱਛੇ ਕਿਸਾਨ ਮੋਰਚੇ ਦੇ ਵਿੱਚ ਵੀ ਸਨ ਤੇ ਕੱਲ੍ਹ ਮੈਂ ਉਹਨਾਂ ਦੀਆਂ ਤਸਵੀਰਾਂ ਦੇਖ ਰਿਹਾ ਸੀ ਕੱਲ੍ਹ ਵੀਡੀਓ ਦੇਖ ਰਿਹਾ ਸੀ ਪੰਜਾਬ ਯੂਨੀਵਰਸਿਟੀ ਦੀ ਆਪਾਂ ਗੱਲ ਕਰੀਏ ਉੱਥੇ ਵੀ ਉਹ ਮੌਜੂਦ ਸਨ ਤੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਉਹਨਾਂ ਕੋਲੋਂ ਜ਼ਰੂਰ ਲੈਣੀ ਚਾਹੁੰਦਾ ਕਿ ਕਿਸ ਤਰ੍ਹਾਂ ਦੀ ਸਥਿਤੀ ਕੀ ਹਾਲਾਤ ਸੀ ਕੱਲ੍ਹ ਉੱਥੋਂ ਦੇ ਤੇ ਅੱਜ ਕੀ ਹੋਣਾ ਹੈ ਉਸ ਬਾਬਤ ਮੈਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੀ ਆਖਦਾ ਸੁਖਵਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਆਇਆਂ ਸਤਿ ਸ੍ਰੀ ਅਕਾਲ ਜੀ ਮੈਂ ਜਾਣਨਾ ਚਾਹੁੰਦਾ ਕੱਲ ਜਿਹੜੀ ਸਥਿਤੀ ਹੋਈ ਹੈ ਉੱਥੇ ਜਿਹੜੇ ਸਟੂਡੈਂਟ ਆ ਜਾਂ ਫਿਰ ਹੋਰ ਵੀ ਜਿਹੜਾ ਭਾਈਚਾਰਾ ਨੌਜਵਾਨ ਉੱਥੇ ਪਹੁੰਚੇ ਉਹਨਾਂ ਨੂੰ ਪੁਲਿਸ ਵੱਲੋਂ ਧੱਕੇ ਮਾਰੇ ਗਏ ਉਹਨਾਂ ਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਸੋ ਮਸਲਾ ਸਾਰਾ ਹੈ ਕੀ ਹੈ ਪਹਿਲਾਂ ਉਸ ਬਾਰੇ ਆਪਾਂ ਜਾਣੀਏ
ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟਰੀਆਂ ਚੋਣਾਂ ਹੋਈਆਂ ਸੀ 2021 ਦੇ ਵਿੱਚ ਨੌਜਵਾਨਾਂ ਨੇ ਪਹਿਲਾਂ ਉੱਥੇ ਧਰਨਾ ਲਾਇਆ ਸੀ ਪਰ ਕੋਰੋਨਾ ਦੇ ਹਵਾਲੇ ਕਰਕੇ ਸਰਕਾਰ ਨੇ ਉਹ ਧਰਨਾ ਤੋਂ ਚੁਕਵਾ ਦਿੱਤਾ ਸੀ ਇਹਦੇ ਵਿੱਚ ਪਹਿਲਾਂ ਪੰਜਾਬ ਦੀ ਸੈਨੇਟ ਮੈਂਬਰਾਂ ਦੀ ਸ਼ਮੂਲੀਅਤ ਵੀ ਵੱਧ ਹੁੰਦੀ ਸੀ 90 ਦੇ ਕਰੀਬ ਉਹਨਾਂ ਨੂੰ ਘਟਾ ਕੇ ਹੁਣ 30 ਕਰ ਦਿੱਤਾ ਹੈ ਲੋਕਤੰਤਰ ਤਰੀਕੇ ਨਾਲ ਸੈਨੇਟ ਮੈਂਬਰ ਚੁਣੇ ਜਾਂਦੇ ਸੀ ਪਰ ਉਹਨਾਂ ਨੇ
ਮੈਂ ਮਾਫੀ ਚਾਹਨਾ ਥੋੜੀ ਜਿਹੀ ਮੈਂ ਥੋੜੀ ਜਿਹੀ ਮਾਫੀ ਚਾਹਨਾ ਤੁਹਾਡੀ ਆਵਾਜ਼ ਜਿਹੜੀ ਹੈ ਨਾ ਕੱਟ ਕੇ ਆ ਰਹੀ ਜਦੋਂ ਤੁਸੀਂ ਸਪੀਕਰ ਫੋਨ ਲਾਇਆ ਜਾਂ ਕਿਸ ਤਰ੍ਹਾਂ ਗੱਲ ਕਰ ਰਹੇ ਹੋ ਮਾਫੀ ਚਾਹਨਾ ਉਸ ਲਈ
ਜੀ ਸਰ ਹੁਣ ਆਵਾਜ਼ ਕਲੀਅਰ ਆ
हाँ जी जी
तो इन्होंने फिर हुण जिहड़े 30 मेंबर रखे ने 30ਾਂ ਦੇ ਵਿੱਚੋਂ 50 ਦੀ ਸ਼ਮੂਲੀਅਤ ਬਹੁਤ ਜ਼ਿਆਦਾ ਕਰਾ ਦਿੱਤੀ ਯਾਨੀ ਕਿ ਪੂਰੇ ਦੇਸ਼ ਦੇ ਵਿੱਚ ਪੰਜਾਬ ਕੋਲ ਸਿਰਫ 3-4 ਹੀ ਸੈਨਟ ਆਉਣੇ ਸੀਗੇ 30ਾਂ ਦੇ ਵਿੱਚ ਪਰ ਉੱਥੇ ਦੇ ਮੈਂ ਨੌਜਵਾਨਾਂ ਨੂੰ ਯੂਨੀਵਰਸਿਟੀ ਦੇ ਆਂ ਦੀ ਵੱਖ ਵੱਖ ਪਹਿਲੇ ਕਰਦੇ ਸੀ ਪਰ ਜਦੋਂ ਗੱਲ ਇਹ ਸੈਨਟ ਮੈਂਬਰਾਂ ਤੇ ਆਈ ਤਾਂ ਉਹ ਸਾਰਿਆਂ ਨੇ ਆਪਣਾ ਟੀਕਾ ਜਾ ਕੇ ਇਕੱਠੇ ਹੋ ਕੇ ਹੀ ਇਹ ਵੱਡਾ ਅੰਦੋਲਨ ਲਿਖਿਆ ਤੇ ਉਹਦੇ ਵਿੱਚ ਕੱਲ ਪੰਜਾਬ ਤੋਂ ਹਰਿਆਣੇ ਤੋਂ ਤਸਵੀਰਾਂ ਵੱਖਰੀਆਂ ਹੀ ਦਿਸੀਆਂ ਉੱਥੇ ਯੂਨੀਵਰਸਿਟੀ ਦੇ ਵਿੱਚ ਇੱਕ ਇਤਿਹਾਸਿਕ ਦਿਨ ਕੱਲ ਦਰਜ ਹੋ ਗਿਆ ਜਿਹਦੇ ਵਿੱਚ ਲੋਕ ਜਥੇਬੰਦੀਆਂ ਕਿਸਾਨ ਆਗੂ ਤੇ ਰਾਜਨੀਤਿਕ ਪਾਰਟੀਆਂ ਦੇ ਵੱਖ ਵੱਖ ਆਗੂ ਵੱਡੀ ਗਿਣਤੀ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ
ਜੀ ਬਿਲਕੁਲ ਇਸਦੀ ਸਥਾਪਨਾ ਜਿਹੜੀ ਉਹ 1882 ਚ ਕਹਿੰਦੇ ਦੱਸੀ ਜਾਂਦੀ ਹੈ ਵੀ ਹੋਈ ਹੈ ਪਰ ਉਹੀ ਜਿਹੜਾ ਕਿ ਇਸ ਵੇਲੇ ਜਿਹੜਾ ਕਾਨੂੰਨ ਹੈ ਉਹ ਸੈਂਟਰ ਜਿਹੜੀ ਹੈ ਉਹ ਆਪਣੇ ਹੱਥ ਲੈਣਾ ਚਾਹੁੰਦੀ ਹੈ ਸੋ ਜੇ ਕੱਲ ਕਾਫੀ ਹੰਗਾਮਾ ਹੋਇਆ ਕਾਫੀ ਲਾਠੀ ਚਾਰਜ ਵੀ ਪੁਲਿਸ ਵੱਲੋਂ ਕੀਤਾ ਗਿਆ ਕੁਛ ਇਸ ਤਰ੍ਹਾਂ ਵੀ ਦੇਖਿਆ ਗਿਆ ਕਿ ਹਰਿਆਣੇ ਦੀ ਪੁਲਿਸ ਦੇ ਨਾਲ ਨਾਲ ਪੰਜਾਬ ਦੀ ਪੁਲਿਸ ਵੀ ਉੱਥੇ ਪਾਈ ਗਈ ਹੈ ਸੋ ਇਸ ਸਾਰੇ ਵਤੀਰੇ ਨੂੰ ਕਿੱਦਾਂ ਦੇਖਦੇ ਹੋ
ਦੋਹਰਾ ਵਤੀਰਾ ਪੰਜਾਬ ਸਰਕਾਰ ਬਿਆਨਾਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੀਆਂ ਗੱਲਾਂ ਕਰਦੀ ਹੈ ਪੰਜਾਬ ਦੀਆਂ ਗੱਲਾਂ ਕਰਦੀ ਹੈ ਪਰ ਉੱਥੇ ਪੰਜਾਬ ਪੁਲਿਸ ਦੀ ਨੌਕਰੀ ਜ਼ਿਆਦਾ ਹੋਣ ਕਰਕੇ ਉਹਨਾਂ ਦਾ ਦੋਹਰਾ ਚਿਹਰਾ ਸੀ ਉਹ ਨਕਾਬ ਉਹਨਾਂ ਤੋਂ ਉੱਤਰ ਗਿਆ ਕਿ ਜਦੋਂ ਚੰਡੀਗੜ੍ਹ ਦੀ ਗੱਲ ਹੋਵੇ ਉੱਥੇ ਚੰਡੀਗੜ੍ਹ ਦੇ ਨੌਜਵਾਨਾਂ ਨੇ ਇੱਕ ਅੰਦੋਲਨ ਲਿਖਿਆ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੇ ਅੰਦੋਲਨ ਉੱਥੇ ਗੱਲ ਕੀਤਾ ਜਿਹੜੀ ਉੱਥੇ ਕੋਲ ਆਈ ਸੀ ਪਰ ਪੰਜਾਬ ਪੁਲਿਸ ਦੀ ਮੌਜੂਦਗੀ ਨੇ ਇਹ ਪੰਜਾਬ ਸਰਕਾਰ ਤੋਂ ਇਹ ਉਹਨਾਂ ਦੀਆਂ ਅੱਖਾਂ ਤੋਂ ਪੜਦਾ ਲੋਕਾਂ ਦੀਆਂ ਤੋਂ ਲਾ ਦਿੱਤਾ ਨਾ ਹੀ ਤਾਂ ਸਰਕਾਰ ਵੱਲੋਂ ਕੋਈ ਵੱਡੇ ਬਿਆਨ ਦਿੱਤੇ ਗਏ ਹਜੇ ਤੱਕ ਇੱਥੇ ਤੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਹਜੇ ਤੱਕ ਇਸ ਮਾਮਲੇ ਤੇ ਕੋਈ ਵੀ ਬਿਆਨ ਨਹੀਂ ਦਿੱਤਾ 10 ਤਰੀਕ ਦੀ ਵੱਡੀ ਵਿਦਿਆਰਥੀ ਕੱਲ ਵੀ ਦਿੱਤੀ ਗਈ ਹੈ ਪਰ ਇਹਨਾਂ ਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ
ਜੀ ਜੀ ਸੋ ਨੌਜਵਾਨ ਮੈਂ ਦੇਖ ਰਿਹਾ ਸੀ ਕਿ ਸਾਡੇ ਇਲਾਕੇ ਦੇ ਜਿਹੜੇ ਨੂਰਪੁਰ ਇਲਾਕੇ ਤੋਂ ਇੱਕ ਬਹੁਤ ਹੀ ਧਿਆਣੀ ਸਾਡੀ ਅਨੰਦਪੁਰ ਸਾਹਿਬ ਤੋਂ ਬੋਲ ਰਹੀ ਹੈ ਕਿ ਮੈਂ ਉੱਥੋਂ ਆਈ ਹਾਂ ਉਸ ਦਾ ਵੀ ਕਾਫੀ ਜਿਹੜਾ ਆ ਹੱਥੋਪਾਈ ਜਿਹੜੀ ਹੈ ਉੱਥੇ ਜਿਹੜੀ ਪੁਲਿਸ ਦੇ ਨਾਲ ਹੋਈ ਹੈ ਕਿ ਭਾਈ ਮੇਰੀ ਬਾਂਹ ਛੱਡ ਦੇ ਨਹੀਂ ਤਾਂ ਫਿਰ ਆਪਣਾ ਦੇਖ ਲਈ
ਬਿਲਕੁਲ 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 ਤੇ ਉਹਨਾਂ ਦੀ ਦਹਾੜ ਨੇ ਇੱਕ ਪੂਰੇ ਪੰਜਾਬ ਨੂੰ ਝੂਠ ਕੇ ਰੱਖ ਦਿੱਤਾ ਉਹ ਤਕਰੀਬਨ 6-9 ਵਜੇ ਦਾ ਉੱਥੇ ਦਾ ਇੰਸੀਡੈਂਟ ਹੈ ਉਸ ਤੋਂ ਬਾਅਦ ਪੰਜਾਬ ਕਿਲੋਮੀਟਰ ਦੀਆਂ ਦੂਰੀਆਂ ਤਾਂ ਫਿਰ ਮਿੰਟਾਂ ਵਿੱਚ ਹੀ ਤੈਅ ਕਰ ਦਿੱਤੀਆਂ ਕਦੇ ਵੀ ਕੋਈ ਐਕਸ਼ਨ ਹੁੰਦਾ ਕਿਸਾਨੀ ਅੰਦੋਲਨ ਦੇ ਸਮੇਂ ਨਵਦੀਪ ਸਿੰਘ ਜਲਵੇੜਾ ਜਿਹਨਾਂ ਨੇ ਸ਼ਰਲੰਗ ਮਾਰੀ ਸੀਗੀ ਮੂੰਹ ਮੋੜਿਆ ਸੀਗਾ ਬੈਰੀਕੇਡ ਉੱਤੇ
ਜੀ
ਤੇ ਉਸ ਟਾਈਮ ਉਹ ਜੋ ਸਟੰਟ ਸੀ ਉਹ ਇੱਕ ਤਰ੍ਹਾਂ ਦਾ ਐਕਸ਼ਨ ਸੀ ਇੰਸੀਡੈਂਟ ਸੀ ਉਹਨੇ ਸਾਰੇ ਪੰਜਾਬ ਨੂੰ ਜੋੜ ਕੇ ਰੱਖ ਦਿੱਤਾ ਇਸੇ ਤਰ੍ਹਾਂ ਉਹ ਨੂਰਪੁਰ ਵਿੱਚ ਦੀ ਧੀ ਦੀ ਦਹਾੜ ਨੇ ਪੰਜਾਬ ਨੂੰ ਤੇ ਪੂਰੇ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਕਾਫਲੇ ਉੱਚਣੇ ਸ਼ੁਰੂ ਹੋ
ਜੀ ਜੀ ਸੋ ਇਹ ਤਾਂ ਕੱਲ ਦੀਆਂ ਸੀ ਅੱਜ ਦਾ ਕੀ ਮਾਹੌਲ ਹੈ ਅੱਜ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਬਣੇਗਾ ਅੱਜ ਵੀ ਤੁਸੀਂ ਜਾ ਰਹੇ ਹੋ ਅੱਜ ਵੀ ਸਟੂਡੈਂਟ ਜਾਣਗੇ ਜਾਂ ਹੋਰ ਵੀ ਲੋਕ ਉੱਥੇ ਪਹੁੰਚਣਗੇ ਅੱਜ ਦੀ ਸਥਿਤੀ ਕੀ ਹੈ
ਇਹ ਵਿਦਿਆਰਥੀਆਂ ਵੱਲੋਂ ਲਗਾਤਾਰ ਜੋ ਉੱਥੇ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਹੈ 10 ਤਰੀਕ ਦੀ ਕੋਲ ਸੀ ਕਿ ਪੰਜਾਬ ਦੇ ਵਿੱਚ ਜਥੇਬੰਦੀਆਂ ਸੀ ਜਾਂ ਚਾਹੇ ਕੋਈ ਰਾਜਨੀਤਿਕ ਸੀ ਕਿਸੇ ਵੀ ਤਰ੍ਹਾਂ ਦੇ ਸੀ ਉਹਨਾਂ ਨੂੰ ਕੋਲ ਦਿੱਤੀ ਸੀ ਉਹਨਾਂ ਦਾ ਅੰਦੋਲਨ ਜਾਰੀ ਹੈ ਹੁਣ ਜਦੋਂ ਵੀ ਕਿਸੇ ਵੀ ਤਰ੍ਹਾਂ ਦੇ ਸਟੂਡੈਂਟ ਵਿੰਗ ਵਾਲੇ ਸਾਨੂੰ ਕੋਲ ਦੇ ਫਿਰ ਪੰਜਾਬ ਉਸੇ ਤਰ੍ਹਾਂ ਦੁਬਾਰੇ ਉਹਨਾਂ ਦੇ ਹੱਥ ਮੁੜ ਕੇ ਨਾ ਮੁੰਡਾ ਲੜ ਕੇ ਖੜੂਗਾ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਹੁਣ ਸਿੱਧ ਹੋ ਗਿਆ ਸਮੇਂ ਸਮੇਂ ਤੇ ਸਰਕਾਰ ਪਰ ਵੇਖਦੀ ਹੈ ਪੰਜਾਬ ਤੇ ਪੰਜਾਬ ਪਰ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਤੋਂ ਬਾਅਦ ਇੱਕ ਸਾਡੇ ਮੰਤਰੀ ਵਿੱਚ ਬਹੁਤ ਖੁਸ਼ੀ ਦੀ ਕਿਰਨ ਆ ਰਹੀ ਹੈ ਕਿ ਜੋ ਪੁਰਾਣੀ ਬੁੱਢੀ ਲੀਡਰਸ਼ਿਪ ਸੀ ਜਿਹਨੇ ਪੰਜਾਬ ਦੀਆਂ ਬਰਬਾਦੀਆਂ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਦਿੱਤਾ ਉਹਨਾਂ ਦਾ ਹੁਣ ਇੱਕ ਤਰ੍ਹਾਂ ਸਫਾਇਆ ਕਰ ਲਈ ਨਵੇਂ ਨੌਜਵਾਨ ਚਾਹੇ ਯੂਨੀਵਰਸਿਟੀ ਦੇ ਰੂਪ ਦੇ ਵਿੱਚ ਹੋਣ ਚਾਹੇ ਉਹ ਕਿਸਾਨੀ ਅੰਦੋਲਨ ਵਿੱਚੋਂ ਪੈਦਾ ਹੋਏ ਹੋਣ ਉਹ ਇੱਕ ਵੱਖਰੀ ਚਾਹੇ ਪੰਜਾਬ ਫਿਰ ਪੱਕੇ ਮੋਰਚੇ ਦੇ ਰੂਪ ਦੇ ਵਿੱਚ ਇੱਥੇ ਤੱਕ ਟਰੈਕਟਰ ਟਰਾਲੀਆਂ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਊਟਸਾਈਡਰ ਜਾਂ ਇੱਥੋਂ ਬਾਹਰ ਦੇ ਪੰਜਾਬੀ ਨਹੀਂ ਆਉਂਦੇ ਪਰ ਜਦੋਂ ਪੰਜਾਬ ਪੂਰਾ ਉੱਠ ਕੇ ਗਿਆ ਤਾਂ ਉੱਥੇ ਟਰੈਕਟਰ ਟਰਾਲੀਆਂ ਵੀ ਅੰਦਰ ਐਂਟਰ ਹੋ ਗਈਆਂ, ਆਉਣ ਵਾਲੇ ਸਮੇਂ ਦੇ ਵਿੱਚ ਟਰੈਕਟਰ ਟਰਾਲੀਆਂ ਵੀ ਖੜਨਗੀਆਂ ਜਿਸ ਸਰਕਾਰ ਇਹ ਕਾਨੂੰਨ ਵਾਪਸ ਕਰ।
ਜੀ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਲਈ, ਜਿੱਦਾਂ ਜਿੱਦਾਂ ਵੀ ਜਾਣਕਾਰੀ ਮਿਲੀ ਜਿੱਦਾਂ ਜਿੱਦਾਂ ਵੀ ਸਾਨੂੰ ਸਮਾਂ ਮਿਲਿਆ ਅਸੀਂ ਫਿਰ ਤੁਹਾਡੇ ਨਾਲ ਰਾਬਤਾ ਕਰਾਂਗੇ। ਤੁਹਾਡੀ ਇਸ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਜੀ ਸ਼ੁਕਰੀਆ ਜੀ। ਹਾਂ ਦੋਸਤੋ, ਇਹ ਸਨ ਸੁਖਵਿੰਦਰ ਸਿੰਘ ਬੜਬਾ ਜੀ ਕੇ ਬੜਬੇ ਤੋਂ, ਮੇਰੇ ਪਿੰਡ ਤੋਂ, ਇਹ ਵੀ ਉੱਥੇ ਕੱਲ ਮੌਜੂਦ ਸਨ। ਸੋ ਇਹਨਾਂ ਦੀ ਜਿਹੜੀ ਜਾਣਕਾਰੀ ਹੈ, ਮੈਨੂੰ ਥੋੜਾ ਜਿਹਾ ਹੋਇਆ ਕਿ ਉੱਥੇ ਜਿਹੜਾ ਇੰਟਰਨੈਟ ਦੀ ਜਿਹੜੀ ਕਮੀ ਦੇ ਕਾਰਨ ਮੈਨੂੰ ਲੱਗਦਾ ਤੁਹਾਡੀ ਆਵਾਜ਼ ਜਿਹੜੀ ਹੈ ਕੱਟ ਕੇ ਜ਼ਰੂਰ ਆਉਂਦੀ ਰਹੀ ਹੈ, ਉਸ ਦੇ ਲਈ ਮੈਂ ਖਿਮਾ ਤੋਂ ਜਾ ਚੁੱਕਿਆ। ਉਹਨਾਂ ਨੇ ਇਹੀ ਦੱਸਿਆ ਕਿ ਭਾਈ ਜਿੰਨਾ ਵੀ ਯੂਥ ਆ, ਜਿਹੜਾ ਉੱਥੇ ਯੂਥ ਆ, ਉਹ ਸਾਰਾ ਦਾ ਸਾਰਾ ਜਿਹੜਾ ਆ ਇੱਕ ਉਹ ਸਰਕਾਰ ਦੇ ਉੱਤੇ ਇੱਕ ਮੂੰਹ ਦੇ ਉੱਤੇ ਚਪੇੜ ਆ ਕਿ ਭਾਈ ਯੂਥ ਜਿਹੜਾ ਆ ਉਹਨੂੰ ਤੁਸੀਂ ਕਹਿੰਦੇ ਵੀ ਆਈਲੈਟਸ ਕਰ ਲਿਆ, ਇਹ ਬਾਹਰ ਚੱਲਿਆ, ਇਹ ਨਸ਼ੇੜੀ ਹੈ, ਉਹ ਆ, ਲੇਕਿਨ ਉੱਥੇ ਯੂਥ ਨੇ ਇਹ ਸਾਰੀ ਜਿਹੜੀ ਏਕਤਾ ਜਿਹੜੀ ਉਹ ਦਿਖਾਲੀ ਹੈ। ਉੱਥੇ ਪਹੁੰਚੇ ਸਾਰੇ ਤੇ ਪੁਲਿਸ ਦਾ ਵੀ ਡਟ ਕੇ ਮੁਕਾਬਲਾ ਕੀਤਾ, ਸਰਕਾਰਾਂ ਦਾ ਵੀ ਡਟ ਕੇ ਮੁਕਾਬਲਾ ਕੀਤਾ, ਜੋ ਉਹਨਾਂ ਦੇ ਨੀਡ ਸੀ, ਜੋ ਉਹਨਾਂ ਦੀ ਜ਼ਰੂਰਤ ਸੀ, ਉਸ ਬਾਬਤ ਵੀ ਗੱਲਾਂ ਬਾਤਾਂ ਉਹਨਾਂ ਨੇ ਜਿਹੜੀਆਂ ਸਟੂਡੈਂਟਸ ਨੇ ਉੱਥੇ ਕੀਤੀਆਂ। ਔਰ ਉੱਥੇ ਇੱਕ ਜਿਹੜਾ ਮੰਚ ਹੈ ਦੋਸਤੋ ਬਣਿਆ ਹੋਇਆ, ਹੁਣ ਜਿਵੇਂ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਉੱਥੇ ਜਿਹੜੀ ਵੀ ਉੱਥੋਂ ਅਨਾਊਂਸਮੈਂਟ ਆਊਗੀ, ਫਿਰ ਉਸੇ ਤਰ੍ਹਾਂ ਜਿਹੜੀ ਅੱਗੇ ਕਾਰਵਾਈ ਜਿਹੜੀ ਹੈ ਉਹ ਸਟੂਡੈਂਟ ਜਾਂ ਫਿਰ ਹੋਰ ਜਿਹੜਾ ਭਾਈਚਾਰਾ ਹੈ ਪੰਜਾਬੀ ਦੀ ਜਿਹੜੀ ਹੈ ਉਹ ਉੱਥੇ ਪਹੁੰਚੇਗੀ, ਤੇ ਫਿਰ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ। ਹੋਰ ਵੀ ਜਾਣਕਾਰੀਆਂ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਉੱਥੇ ਹੋਇਆ। ਤੇ ਇੱਕ ਮੈਂ ਹੋਰ ਤੁਹਾਡੇ ਨਾਲ ਇੱਥੇ ਹੀ ਸਾਂਝੀ ਕਰਦੇ ਹਾਂ ਕਿ ਜਿਹੜਾ ਇਹਦੇ ਵਿੱਚ ਪੰਜਾਬੀਆਂ ਦਾ ਕਿੰਨਾ ਯੋਗਦਾਨ ਹੈ ਇਸ ਪੰਜਾਬ ਯੂਨੀਵਰਸਿਟੀ ਬਣਾਉਣ ਨੂੰ। ਮੈਂ ਇੱਕ ਥੋੜ੍ਹੀ ਜਿਹੀ ਨਾ ਇੱਕ 20 ਮਿੰਟ ਦੀ ਮੇਰੇ ਕੋਲ ਇੱਕ 2 ਮਿੰਟ ਦੀ ਜਿਹੜੀ ਵੀਡੀਓ ਹੈ ਮੇਰੇ ਕੋਲ ਕਿ 157 ਸਾਲ ਪੁਰਾਣਾ ਜਿਹੜਾ ਰਿਕਾਰਡ ਆ ਵੀ ਕਿੰਨੇ ਕਿੰਨੇ ਪੈਸੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਦਿੱਤੇ ਸੀ ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਲਈ, ਉਹ ਮੈਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ, ਫਿਰ ਕਰਦੇ ਗੱਲ।
ਇਹਦੇ ਚ ਲਿਖਿਆ ਗਿਆ ਹੈ ਕਿ ਪੰਜਾਬ ਦੀਆਂ ਇੱਕ ਰਿਕਾਰਡ ਮਿਲਦਾ ਹੈ 27 ਮਈ 1868 ਦਾ, ਇਹ ਰਿਕਾਰਡ ਆ। ਇਹਦੇ ਚ ਲਿਖਿਆ ਗਿਆ ਹੈ ਕਿ ਪੰਜਾਬ ਦੀਆਂ ਕਿਹੜੀਆਂ ਰਿਆਸਤਾਂ ਕਿਹੜੇ ਮਹਾਰਾਜੇ ਨੇ ਉਦੋਂ ਕਿੰਨੇ ਪੈਸੇ ਦਿੱਤੇ ਯੂਨੀਵਰਸਿਟੀ ਬਣਨ ਲਈ। ਕਸ਼ਮੀਰ ਦੇ ਮਹਾਰਾਜਾ ਰਣਧੀਰ ਸਿੰਘ ਨੇ 62,500 ਰੁਪਇਆ ਦਿੱਤਾ, ਕਪੂਰਥਲੇ ਦੇ ਮਹਾਰਾਜਾ ਰਣਬੀਰ ਸਿੰਘ ਨੇ 10,000 ਰੁਪਇਆ ਦਿੱਤਾ, ਔਰ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ 50,000 ਰੁਪਇਆ ਇੱਕ ਟਰੱਸਟ ਚ ਰੱਖਿਆ ਸੀ। ਔਰ ਅੱਜ ਦਾ 50,000 ਨਹੀਂ ਹੈਗਾ, ਇਹ ਉਦੋਂ ਦਾ 50,000 ਆ, ਅੱਜ ਦਾ ਕਰੋੜਾਂ ਬਣਦਾ ਇਹ। ਉਸ ਤੋਂ ਬਾਅਦ ਜੀਂਦ ਤੇ ਨਾਭਾ ਰਿਆਸਤਾਂ ਨੇ 11,000 ਰੁਪਇਆ ਉਹ ਟਰੱਸਟ ਚ ਰੱਖਿਆ। ਪੰਜਾਬ ਦੀਆਂ ਹੋਰ ਰਿਆਸਤਾਂ ਨੇ 79,000 ਰੁਪਇਆ ਦਿੱਤਾ, ਜਿਹੜੇ ਆਮ ਲੋਕ ਸੀ ਪੰਜਾਬ ਦੇ ਉਹਨਾਂ ਨੇ 12,000 ਰੁਪਇਆ ਇਕੱਠਾ ਕਰਕੇ ਦਿੱਤਾ ਸੀ। ਇਹ 12,000 ਅੱਜ ਦੇ ਹਿਸਾਬ ਨਾਲ ਨਾ ਸਮਝ ਲਿਓ, ਇਹ ਉਦੋਂ ਦਾ 12,000 ਆ। ਸਾਰੇ ਪੈਸੇ ਉਦੋਂ ਲਿਖੇ ਮਿਲਦੇ ਨੇ ਕਿ 1,64,000 ਰੁਪਇਆ ਇਕੱਠਾ ਹੋ ਗਿਆ ਸੀਗਾ ਇਹ ਯੂਨੀਵਰਸਿਟੀ ਬਣਾਉਣ ਦੇ ਲਈ। ਔਰ ਸੋਚ ਕੇ ਦੇਖੋ ਇਹਦੇ ਚੋਂ ਅੰਗਰੇਜ਼ਾਂ ਨੇ ਕਿੰਨਾ ਦਿੱਤਾ ਸੀ। 1,64,000 ਚੋਂ 6,400 ਰੁਪਇਆ ਸਿਰਫ ਅੰਗਰੇਜ਼ਾਂ ਦਾ ਸੀਗਾ। ਅੰਗਰੇਜ਼ ਜਿਹੜੇ ਰਾਜ ਕਰ ਰਹੇ ਸੀ ਉਦੋਂ ਪੰਜਾਬ ਤੇ, ਜਿਹੜੇ ਕਹਿੰਦੇ ਸੀ ਅਸੀਂ ਹਾਕਮ ਆ, ਜਿਨ੍ਹਾਂ ਨੇ ਪੰਜਾਬ ਦਾ ਰਾਜ ਖਤਮ ਕੀਤਾ ਸੀਗਾ, ਉਦੋਂ ਪੰਜਾਬ ਦੇ ਲੋਕਾਂ ਨੇ 1,60,000 ਰੁਪਇਆ ਦਿੱਤਾ ਔਰ ਅੰਗਰੇਜ਼ਾਂ ਨੇ 6,400 ਰੁਪਇਆ ਦਿੱਤਾ। 4% ਵੀ ਨਹੀਂ ਬਣਦਾ ਹੈਗਾ, ਕਿਵੇਂ ਨਾ ਫਿਰ ਅਸੀਂ ਕਹੀਏ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬੀਆਂ ਦਾ ਹੱਕ ਆ। ਜੇ ਪੰਜਾਬੀ ਨਾ ਹੁੰਦੇ ਇਹ ਯੂਨੀਵਰਸਿਟੀ ਹੋਣੀ ਹੀ ਨਹੀਂ ਸੀਗੀ।
ਇਹਦੇ ਚ ਕੋਈ ਸ਼ੱਕ ਨਹੀਂ ਦੋਸਤੋ, ਸੋ ਇਹ ਜਿਹੜੀ ਆ ਯੂਨੀਵਰਸਿਟੀ ਹੋਣੀ ਨਹੀਂ ਸੀ। ਸੋ ਜਿਹੜੇ ਉਹਨਾਂ ਸਮਿਆਂ ਦੀ ਮੈਂ ਗੱਲ ਕਰ ਲਿਆ ਕਿ ਉਹਨਾਂ ਸਮਿਆਂ ਦੇ ਵਿੱਚ ਇੰਨੇ ਪੈਸੇ ਜਿਹੜੇ ਨੇ ਉਹ ਉੱਥੇ ਇਕੱਠੇ ਕੀਤੇ ਗਏ ਸੀ। ਸਿਰਫ 6,400 ਰੁਪਇਆ ਆ ਜਿਹੜਾ ਹੈ, ਜਿਹੜੇ ਗੋਰੇ ਕਹਿੰਦੇ ਸੀ ਭਾਈ ਰਾਜ ਕਰਨਾ, ਇਹ ਉਹਨਾਂ ਨੇ ਉੱਥੇ ਦਿੱਤਾ ਸੀ। ਸੋ ਖੈਰ ਹੋਰ ਵੀ ਜਾਣਕਾਰੀਆਂ ਨੇ ਮੇਰੇ ਕੋਲ ਕੁਝ, ਮੈਂ ਉਹ ਤੁਹਾਡੇ ਨਾਲ ਹੌਲੀ ਹੌਲੀ ਸਾਂਝੀਆਂ ਕਰਦਾ ਚੱਲਾਂਗਾ। ਸੋ ਉੱਥੇ ਜਿਹੜੀਆਂ ਸਟੇਜ ਦੇ ਉੱਤੇ ਜਿਹੜੀਆਂ ਵੀ ਗੱਲਾਂ ਬਾਤਾਂ ਹੋਈਆਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੂੰਗਾ। ਮੋਦੀ ਅਤੇ ਅਮਿਤ ਸ਼ਾਹ ਦੀਆਂ ਜਿਹੜੀਆਂ 2 ਵਾਰ ਕਹਿੰਦੇ ਚੀਕਾਂ ਕਢਾਈਆਂ ਸੀ, ਕਹਿੰਦੇ ਦੋਨੋਂ ਵਾਰ ਪੰਜਾਬੀਆਂ ਨੇ ਕਢਾਈਆਂ। ਸੋ ਇਹ ਜਿਹੜੀਆਂ ਸਪੀਚਾਂ ਉੱਥੇ ਹੋਈਆਂ ਇਹਨਾਂ ਬਾਬਤ ਵੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਚੱਲਾਂਗਾ। ਸੋ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ ਸਭ ਦਾ। ਤੇ ਲਓ ਦੋਸਤੋ ਫਿਰ ਇੱਕ ਗੀਤ ਵੱਲ ਵੱਧਦੇ ਹਾਂ, ਤੇ ਮੈਂ ਜਦ ਤੱਕ ਦੇਖਦਾ ਕਿ ਹੋਰ ਜਿਹੜੇ ਬੁਲਾਰੇ ਨੇ ਕਿਸੇ ਨਾ ਕਿਸੇ ਦੇ ਨਾਲ ਆਪਾਂ ਗੱਲਬਾਤ ਆਪਾਂ ਜ਼ਰੂਰ ਕਰੀਏ, ਪੂਰੀ ਜਾਣਕਾਰੀ ਜਿਹੜੀ ਹੋਰ ਵੀ ਹਾਸਲ ਕਰੀਏ। ਥੋੜ੍ਹੀ ਜਿਹੀ ਜਿਹੜੀ ਪਿਛਲੇ ਸਾਡੇ ਸੁਖਵਿੰਦਰ ਸਿੰਘ ਹੋਣਾ ਦੀ ਜਿਹੜੀ ਆਵਾਜ਼ ਹੈ ਥੋੜ੍ਹੀ ਕੱਟ ਕੇ ਆ ਰਹੀ ਸੀ, ਮੈਂ ਕੋਸ਼ਿਸ਼ ਕਰ ਦਾਂਗਾ ਕਿ ਕਲੀਅਰ ਆਪਾਂ ਕੋਈ ਗੱਲਬਾਤ ਕਰੀਏ। ਸ਼ੁਕਰੀਆ, ਮਿਹਰਬਾਨੀ। ਆ ਲਓ ਜੀ
ਬਾਹਰ ਆ ਜਾਓ ਨੀ, ਹੋਰ ਕਿੰਨਾ ਕੁ ਤਿਆਰ ਹੋਣਾ ਤੁਸੀਂ? ਨਹੀਂ ਆ ਕੀ ਦੋਨਾਂ ਨੇ ਇੱਕੋ ਜਿਹੇ ਸੂਟ ਪਾ ਲਏ, ਵਿਆਹ ਵਾਲੇ ਮੁੰਡੇ ਨੂੰ ਕਿਵੇਂ ਪਤਾ ਚੱਲੇਗਾ ਤੁਹਾਡੇ ਦੋਵਾਂ ਚੋਂ ਘਰ ਵਾਲੀ ਕਿਹੜੀ ਹੈ ਤੇ ਸਾਲੀ ਕਿਹੜੀ?
ਜੇ ਮੈਂ ਵਿਆਹ ਚ ਆਈ ਹੁੰਦੀ ਨਾ ਜੀਜੇ ਦੇ ਕਢੇਲੇ ਤਾਂ ਮੈਂ ਉਦੋਂ ਹੀ ਕੱਢ ਦੇਣੇ ਸੀ। ਨਾਲੇ ਜੀਜੇ ਨੂੰ ਵੀ ਪਤਾ ਲੱਗੇ ਰਾਵੀ ਪਾਰ ਤੋਂ ਉਹਦੀ ਸਾਲੀ ਆਈ
ਜੀ ਮੁੰਡੇ ਵਾਲੇ ਆ ਗਏ ਨੇ ਮੁਕਲਾਵੇ ਦੀ ਤਿਆਰੀ
ਸਾਡੀ ਬਹੁਤਾ ਤਿਆਰ ਆ ਨਾ
ਤੁਹਾਡੀ ਅਮਾਨਤ ਹੈ ਜੀ ਪਰ ਸਾਡੇ ਇੱਕ ਰਿਵਾਜ ਹੈ ਕਾਕਾ ਜੀ ਨੂੰ ਸਾਰੀਆਂ ਕੁੜੀਆਂ ਚੋਂ ਆਪਣੀ ਬਹੂ ਪਛਾਣ ਕੇ ਲਿਜਾਣੀ ਪੈਂਦੀ ਹੈ
ਲੈ ਚ ਕਿਹੜੀ ਗੱਲ ਆ ਉਹ ਤਾਂ ਮੈਂ ਪਛਾਣ ਹੀ ਲੈਣੀ ਆ
ਪੁੱਤਰ ਜੀ ਕੁੜੀਆਂ ਸਾਰੀਆਂ ਕੁੰਡ ਚ ਹੋਣਗੀਆਂ
ਹੈ ਜੀ ਜੇ ਨਾ ਪਛਾਣ ਹੋਈ ਫੇਰ
ਮੁਕਲਾਵਾ ਮਹੀਨੇ ਬਾਅਦ ਲੈ ਜਿਓ
ਲੈ
ਪੁੱਤਰਾ ਸ਼ੇਰ ਬਣ ਉਹ ਕਰਦੇ ਕਿਲਾ ਫਿਰ ਫਤਿਹ ਚੱਲ ਫਿਰ
ਪਿੱਛੇ ਘੁੰਮ ਤੇਰੇ ਬਾਣ ਤੇ ਤੇਰੀ ਐਣਾ ਚੋਪਣ ਆਉਣੀ ਤੈਨੂੰ ਦਾਰੂ ਨੀ ਤੇਰੀ ਵੀ ਅੱਗੇ ਪਿੱਛੇ ਘੁੰਮ ਤੇਰੇ ਬਾਣ ਤੇ ਤੇਰੀ ਨੈਣਾ ਚੋਪਣ ਆਉਣੀ ਤੈਨੂੰ ਦਾਰੂ ਨੀ ਤੇਰੀ ਹੁਣ ਅਨਾਰ ਦਾ ਵੀ ਕਰ ਲੈ ਧਿਆਨ ਯਾਰਾਂ ਦੇ ਵੱਡੇ ਵੱਗ ਵਾਲਿਆ ਤੇਰੇ ਚਾਦਰੇ ਤੇ ਪਾ ਕੇ ਦੇਣੀ ਮੋਰ ਨੀ ਜੱਟਾ ਵੇਟੇ ਦੀ ਪੱਗ ਵਾਲਿਆ ਤੇਰੇ ਚਾਦਰੇ ਤੇ ਪਾ ਕੇ ਦੇਣੀ ਮੋਰ ਨੀ ਜੱਟਾ ਵੇਟੇ ਦੀ ਪੱਗ ਵਾਲਿਆ ਤੇਰੇ ਚਾਦਰੇ ਤੇ ਪਾ ਕੇ ਦੇਣੀ ਮੋਰ ਨੀ ਜੱਟਾ ਵੇਟੇ ਦੀ ਪੱਗ ਵਾਲਿਆ ਸਿਖਾ ਦੂ ਤੈਨੂੰ ਮੈਂ ਵੇ ਹਾਲੇ ਵੇਖਿਆ ਨੀ ਨਖਰਾ ਕੋਈ ਤੈਂ ਵੇ ਪਹਿਲਾਂ ਪੌੜੀਆਂ ਸਿਖਾ ਦੂ ਤੈਨੂੰ ਮੈਂ ਵੇ ਹਾਲੇ ਵੇਖਿਆ ਨੀ ਨਖਰਾ ਕੋਈ ਤੈਂ ਵੇ ਤੈਨੂੰ ਨਦੀਆਂ ਦੇ ਪਾਣੀ ਵਾਂਗੂ ਠਾਰ ਦੂ ਮੈਂ ਅੱਖੜਾਂ ਦੀ ਅੱਗ ਵਾਲਿਆ ਤੇਰੇ ਚਾਦਰੇ ਤੇ ਪਾ ਕੇ ਦੇਣੀ ਮੋਰ ਨੀ ਜੱਟਾ ਵੇਟੇ ਦੀ ਪੱਗ ਵਾਲਿਆ ਤੇਰੇ ਚਾਦਰੇ ਤੇ ਪਾ ਕੇ ਦੇਣੀ ਮੋਰ ਨੀ ਜੱਟਾ ਵੇਟੇ ਦੀ ਪੱਗ ਵਾਲਿਆ ਬਲਾਸਪੁਰੀ ਅਮਨੇ ਤੇਰੀ ਸੌ ਮੈਨੂੰ ਹੋਰ ਨਾ ਕੋਈ ਕੰਮ ਨੇ ਤੈਨੂੰ ਪੱਟਣਾ ਬਲਾਸਪੁਰੀ ਅਮਨੇ ਤੇਰੀ ਸੌ ਮੈਨੂੰ ਹੋਰ ਨਾ ਕੋਈ ਕੰਮ ਨੇ ਵੇ ਦੇਖੀ ਤੇਰੇ ਨਾਲ ਖੜੀ ਕਿੰਨੀ ਜੱਥੂਗੀ ਮੈਂ ਟੋਰ ਜੀ ਅਲੱਗ ਵਾਲਿਆ ਤੇਰੇ ਚਾਦਰੇ ਤੇ ਪਾ ਕੇ ਦੇਣੀ ਮੋਰ ਨੀ ਜੱਟਾ ਵੇਟੇ ਦੀ ਪੱਗ ਵਾਲਿਆ ਤੇਰੇ ਚਾਦਰੇ ਤੇ ਪਾ ਕੇ ਦੇਣੀ ਮੋਰ ਨੀ ਜੱਟਾ ਵੇਟੇ ਦੀ ਪੱਗ ਵਾਲਿਆ ਚਾਦਰੇ ਤੇ ਪਾ ਕੇ ਦੇਣੀ ਮੋਰ ਨੀ ਜੱਟਾ ਵੇਟੇ ਦੀ ਪੱਗ ਵਾਲਿਆ ਤੇਰੇ ਚਾਦਰੇ ਤੇ ਪਾ ਕੇ ਦੇਣੀ ਮੋਰ ਨੀ ਜੱਟਾ ਵੇਟੇ ਦੀ ਪੱਗ ਵਾਲਿਆ
ਤੇ ਲਓ ਮਿੱਤਰੋ ਹੁਣ ਮੈਂ ਨਾ ਫੇਸਬੁੱਕ ਦੇ ਉੱਤੇ ਵੀ ਥੋੜਾ ਲਾਈਵ ਹੋ ਗਿਆ ਮੈਂ ਜਾਣਨਾ ਚਾਹੁੰਦਾ ਸੀ ਕਿਉਂਕਿ ਥੋੜਾ ਜਿਹਾ ਉਹ ਰਹਿ ਗਿਆ ਕੱਚ ਰਹਿ ਗਿਆ ਕਿਉਂਕਿ ਆਵਾਜ਼ ਥੋੜੀ ਕਲੀਅਰ ਨਹੀਂ ਸੀ ਆਈ ਕਿਸੇ ਵਜ੍ਹਾ ਕਰਕੇ ਸੋ ਮੈਂ ਚਾਹੁੰਦਾ ਵੀ ਹੁਣ ਤੁਸੀਂ ਵੀ ਜਿੱਥੇ ਵੀ ਪੰਜਾਬ ਦੇ ਵਿੱਚ ਜਿੱਥੋਂ ਜਿੱਥੋਂ ਵੀ ਜੁੜ ਗਏ ਹੋ ਮੇਰੇ ਨਾਲ ਤੇ ਤੁਹਾਡਾ ਵੀ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸੋ ਪੰਜਾਬ ਯੂਨੀਵਰਸਿਟੀ ਦੀ ਆਪਾਂ ਗੱਲ ਕਰੀਏ ਜਿਹੜਾ ਕਿ ਕੱਲ੍ਹ ਦਾ ਉੱਥੇ ਜਿਹੜਾ ਮਸਲਾ ਆਇਆ ਬਹੁਤ ਹੀ ਭਖਿਆ ਹੋਇਆ ਹੈ ਨੌਜਵਾਨ ਜਿਹੜੀ ਹੈ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਵੀ ਸਲੂਟ ਕਰਦੇ ਹਾਂ ਉੱਥੇ ਜਿਹੜੇ ਵੀ ਨੌਜਵਾਨ ਪਹੁੰਚੇ ਉਹਨਾਂ ਨੂੰ ਸਾਰਿਆਂ ਨੂੰ ਸਲੂਟ ਕਰਦੇ ਹਾਂ ਕਿ ਇਕੱਠੇ ਹੋ ਗਏ ਇਕੱਠ ਦੇ ਵਿੱਚ ਦੋਸਤੋ ਇੱਕ ਜਿੱਤ ਆ ਸੋ ਉਸ ਦੇ ਨਾਲ ਨਾਲ ਉੱਥੇ ਨੌਜਵਾਨ ਜਿਹੜੇ ਨੇ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਸ਼ਾਂਤਮਈ ਢੰਗ ਦੇ ਨਾਲ ਪੁਲਿਸ ਨੂੰ ਵੀ ਦੱਸਿਆ ਕਿ ਭਾਈ ਸਾਡੇ ਕੋਈ ਹਥਿਆਰ ਨਹੀਂ ਹੈਗਾ ਤੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਅਸੀਂ ਇਹ ਜਿਹੜਾ ਪ੍ਰੋਟੈਸਟ ਜਿਹੜਾ ਉਹ ਕਰ ਰਹੇ ਹਾਂ ਅਸੀਂ ਬਾਹਰ ਬੈਠੇ ਹਾਂ ਅਸੀਂ ਪਾਠ ਕਰ ਰਹੇ ਹਾਂ ਜਾਪ ਕਰ ਰਹੇ ਹਾਂ ਤੇ ਮਸਲਾ ਹੈਗਾ ਕਿ ਪੰਜਾਬ ਜਿਹੜੀ ਯੂਨੀਵਰਸਿਟੀ ਹੈ ਕਹਿੰਦੇ ਸਿੱਖਿਆ ਦੀ ਇਹ ਮਾਂ ਹੈ ਪੰਜਾਬੀਆਂ ਦੀ ਇਹ ਪਹਿਚਾਣ ਆ ਸੋ ਉਸ ਨੂੰ ਤੁਸੀਂ ਕੇਂਦਰ ਸਰਕਾਰ ਜਿਹੜੀ ਆਪਣੇ ਹੱਥਾਂ ਦੇ ਵਿੱਚ ਹਥਿਆਰਨਾ ਚਾਹੁੰਦੀ ਹੈ ਆਪਣੇ ਕਾਨੂੰਨ ਉੱਥੇ ਲਾਗੂ ਕਰਨਾ ਚਾਹੁੰਦੀ ਹੈ ਸੋ ਇਸ ਕਰਕੇ ਜਿਹੜਾ ਇਹ ਮਸਲਾ ਜਿਹੜਾ ਉੱਥੇ ਬਣਿਆ ਤੇ ਉੱਥੇ ਸਾਰੇ ਲੋਕ ਪਹੁੰਚੇ ਕੁਝ ਲੀਡਰ ਵੀ ਪਹੁੰਚੇ ਬਹੁਤ ਬਹੁਤ ਧੰਨਵਾਦ ਮਨਦੀਪ ਕੌਰ ਜੀ ਤੁਹਾਡਾ ਵੀ ਧੰਨਵਾਦ ਹੈ ਉੱਥੇ ਪਹੁੰਚੇ ਤੇ ਉੱਥੇ ਜਿਹੜੀ ਇਹ ਕਹਾਣੀ ਬਣੀ ਹੈ ਮੈਂ ਚਾਹੁੰਦਾ ਕਿ ਜਿੱਥੇ ਵੀ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੁਣ ਰਹੇ ਹੋ ਮੈਨੂੰ ਨਿਊਜ਼ੀਲੈਂਡ ਤੋਂ ਮੈਂ ਅਮਰੀਕ ਸਿੰਘ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਔਰ ਸਾਡੀ ਸਟੂਡੀਓ ਦੀ ਘੜੀ ਦੇ ਉੱਤੇ ਤਕਰੀਬਨ 4 ਵੱਜਣ ਵਾਲੇ ਨੇ ਸ਼ਾਮ ਦੇ ਮੰਗਲਵਾਰ ਦਾ ਦਿਨ ਆ ਤੇ ਤਰੀਕ ਅੱਜ 11 ਨਵੰਬਰ ਆ ਸੋ ਕੱਲ ਨੂੰ ਕੱਲ ਦਾ ਜਿਹੜਾ ਸੀਗਾ ਕਿ ਕਾਲ ਕੀਤੀ ਗਈ ਸੀਗੀ ਭਾਈ ਤੁਸੀਂ ਉੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹੁੰਚੋ ਤੇ ਲੋਕ ਉੱਥੇ ਪਹੁੰਚੇ ਸਾਰੇ ਦੇ ਸਾਰੇ ਪਹੁੰਚੇ ਅਮਰਜੀਤ ਸੋਹਲ ਜੀ ਬਹੁਤ ਬਹੁਤ ਧੰਨਵਾਦ ਅਮਰਜੀਤ ਸੋਹਲ ਸਤਿ ਸ਼੍ਰੀ ਅਕਾਲ ਆ ਤੁਹਾਡਾ ਵੀ ਧੰਨਵਾਦ ਆ ਤੇ ਨਾਲ ਨਾਲ ਇਹੀ ਮੈਂ ਜਾਣਨਾ ਚਾਹੁੰਦਾ ਸੀ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਅਗਰ ਦੇਖ ਰਹੇ ਹੋ ਸੁਣ ਰਹੇ ਹੋ ਤਾਂ ਜ਼ਰੂਰ ਉੱਥੇ ਦੀ ਸਥਿਤੀ ਜਿਹੜੀ ਆ ਉਸ ਬਾਰੇ ਜ਼ਰੂਰ ਜਾਣਕਾਰੀ ਦਿਓ ਕਿਉਂਕਿ ਇਹ ਜ਼ਰੂਰ ਦੇਖ ਕੇ ਚੰਗਾ ਲੱਗਿਆ ਸਿੰਘ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਨੂਰ ਬੇਦੀ ਇਲਾਕੇ ਦੀ ਇੱਕ ਹਰਮਨਪ੍ਰੀਤ ਹਾਂਜੀ ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਸ ਲੜਕੀ ਨੇ ਜਿਹੜੀ ਪੁਲਿਸ ਆ ਉਸ ਤੋਂ ਬੇਝਿਜਕ ਹੋ ਕੇ ਉਸਨੇ ਉਸਨੂੰ ਕਿਹਾ ਕਿ ਭਾਈ ਮੇਰਾ ਦਰਵਾਜ਼ਾ ਖੋਲ੍ਹ ਦੇ ਇਹ ਗੇਟ ਖੋਲ੍ਹ ਦੇ ਮੇਰੇ ਕੋਲ ਆਈ ਡੀ ਕਾਰਡ ਆ ਮੈਂ ਅੰਦਰ ਮੇਰਾ ਹੋਸਟਲ ਆ ਮੈਂ ਸਵੇਰ ਦੀ 5 ਵਜੇ ਦੀ ਉੱਥੇ ਤੁਰੀ ਹੋਈ ਹਾਂ ਔਰ ਮੈਂ ਹੁਣ ਇੱਥੇ ਪਹੁੰਚੀ ਹਾਂ ਅਤੇ ਮੈਂ ਹੁਣ ਸੜਕਾਂ 'ਤੇ ਕਿੱਥੇ ਧੱਕੇ ਖਾਂਦੀ ਫਿਰਾਂ ਸੋ ਜਾਣੀ ਕਿ ਚਲੋ ਉਹ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋ ਰਹੀ ਲੇਕਿਨ ਸਾਰੇ ਗੇਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਸੀ ਪੁਲਿਸ ਦੇ ਵੱਲੋਂ ਕਿ ਭਾਈ ਕੋਈ ਨਹੀਂ ਜਾ ਸਕਦਾ ਅਤੇ ਉੱਪਰੋਂ ਲੋਲੀਪੋਪ ਇਹ ਵੀ ਦੇ ਦਿੱਤਾ ਜਾ ਰਿਹਾ ਸੀ ਕਿ ਭਾਈ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਅਸੀਂ ਅੰਦਰ ਜਾਣ ਦੇਣਾ ਆ ਪਰ ਲੇਕਿਨ ਫਿਲਹਾਲ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਵੀ ਰੋਕਿਆ ਗਿਆ ਅਤੇ ਬਾਅਦ ਦੇ ਵਿੱਚ ਹੋਰ ਜਥੇਬੰਦੀਆਂ ਵੀ ਉੱਥੇ ਪਹੁੰਚੀਆਂ ਕਲਾਕਾਰ ਵੀ ਪਹੁੰਚੇ ਅਤੇ ਜਿਹੜੇ ਉੱਥੇ ਦੇ ਪੱਤਰਕਾਰ ਜਿਹੜੇ ਨੇ ਉਹ ਵੀ ਉੱਥੇ ਪਹੁੰਚੇ ਉਹਨਾਂ ਨੇ ਵੱਖ ਵੱਖ ਐਂਗਲ ਦੇ ਰਾਹੀਂ ਸਾਰੀ ਵੀਡੀਓਜ਼ ਜਿਹੜੀਆਂ ਨੇ ਉਹ ਉੱਥੇ ਬਣਾਈਆਂ ਅਤੇ ਉੱਥੇ ਨੌਜਵਾਨਾਂ ਨੇ ਜਿਹੜੇ ਨਾਅਰੇ ਆ ਉਹ ਵੀ ਜ਼ਰੂਰ ਲਾਇਆ ਕਿ ਭਾਈ ਇਹ ਪੰਜਾਬ ਸਾਡਾ ਆ ਅਸੀਂ ਆਪਣੀ ਪੰਜਾਬ ਦੀ ਧਰਤੀ ਉੱਤੇ ਦਸ ਚੰਡੀਗੜ੍ਹ ਨਹੀਂ ਵੜ ਸਕਦੇ ਸੋ ਚੰਡੀਗੜ੍ਹ ਕਹਿੰਦੇ ਬੰਦ ਕਰੋ ਇਹਨੂੰ ਕਹਿਣਾ ਕਿ ਭਾਈ ਇਹ ਕਿੰਨੇ ਪਿੰਡਾਂ ਨੂੰ ਉਜਾੜ ਕੇ ਇਹ ਚੰਡੀਗੜ੍ਹ ਬਣਿਆ ਅਤੇ ਉੱਥੇ ਇਹ ਪੰਜਾਬੀਆਂ ਨੇ ਹੀ ਇਹ ਜਿਹੜੀ ਯੂਨੀਵਰਸਿਟੀ ਆ ਉਹ ਬਣਾਈ ਹੋਈ ਆ ਅਤੇ ਤੁਸੀਂ ਹੁਣ ਜਿਹੜੇ ਇਹਦੇ ਵਿੱਚ ਜਿਹੜੇ ਆਪਣੇ ਕਾਨੂੰਨ ਜਿਹੜੇ ਨੇ ਸੈਂਟਰ ਦੇ ਕਾਨੂੰਨ ਜਿਹੜੇ ਨੇ ਉਹ ਤੁਸੀਂ ਉੱਥੇ ਵਾੜਨਾ ਚਾਹੁੰਦੇ ਹੋ ਅਤੇ ਉੱਥੇ ਇਹ ਫਿਰ ਜਿਹੜੀ ਕਾਲ ਕੀਤੀ ਗਈ ਭਾਈ ਵੀ ਉੱਥੇ ਸਾਰੇ ਇਕੱਠੇ ਹੋਵੋ ਹੁਣ ਸੁਖਵਿੰਦਰ ਸਿੰਘ ਹੋਣਾ ਨਾਲ ਵੀ ਗੱਲਬਾਤ ਹੋ ਰਹੀ ਸੀ ਸੁਖਵਿੰਦਰ ਸਿੰਘ ਬੜਪਾ ਹੋਣਾ ਨਾਲ ਕਿ ਭਾਈ ਜਿਹੜਾ ਉੱਥੇ ਜਿਹੜਾ ਇਹ ਮੁੱਦਾ ਆ ਇਹ ਬੜਾ ਹੀ ਜ਼ਰੂਰੀ ਸੀ ਇਕੱਠੇ ਹੋਣ ਦਾ ਸੋ ਇਹਦੇ ਵਿੱਚ ਫਿਰ ਇੱਕ ਵਾਰੀ ਸਲੂਟ ਆ ਉਹਨਾਂ ਨੌਜਵਾਨਾਂ ਨੂੰ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਯਾਰ ਇਹ ਨਸ਼ੇੜੀ ਨੇ ਇਹ ਕੁਛ ਨਹੀਂ ਕਰਦੇ ਆਈਲੈਟਸ ਕਰਦੇ ਆ ਇਹ ਕਰਦੇ ਉਹ ਕਰਦੇ ਆ ਉਹਨਾਂ ਨੇ ਫਿਰ ਜਿਹੜੀ ਆਪਣੀ ਇਕਜੁੱਟਤਾ ਜਿਹੜੀ ਆ ਉਹ ਦਿਖਾਲੀ ਆ ਉੱਥੇ ਪਹੁੰਚੇ ਸਾਰੇ ਦੇ ਸਾਰੇ ਉੱਥੇ ਪਹੁੰਚੇ ਆ ਔਰ ਉਹਨਾਂ ਨੇ ਸ਼ਾਂਤਮਈ ਢੰਗ ਦੇ ਨਾਲ ਆਪਣੀਆਂ ਜਿਹੜੇ ਜਦੋਂ ਅੰਦਰ ਨਹੀਂ ਬਣ ਦਿੱਤਾ ਫਿਰ ਉਹਨਾਂ ਨੇ ਕੁਝ ਬੈਰੀਕੇਡ ਜਿਹੜੇ ਉਹ ਵੀ ਤੋੜੇ ਆ ਭਾਈ ਅਸੀਂ ਅੰਦਰ ਜਾ ਸਕਦੇ ਹਾਂ ਤੁਸੀਂ ਕੌਣ ਹੁੰਦੇ ਆ ਰੁਕਣ ਵਾਲੇ ਸਾਡਾ ਪੰਜਾਬ ਆ ਸਾਡੇ ਪੰਜਾਬ ਦੀ ਗੱਲ ਹੋ ਰਹੀ ਆ ਸਾਡੀ ਪੰਜਾਬ ਦੀ ਜਿਹੜੀ ਇਹ ਸਿੱਖਿਆ ਵਿਭਾਗ ਆ ਉਹਦੀ ਇਹ ਗੱਲ ਹੋ ਰਹੀ ਆ ਜਿੱਥੋਂ ਅਸੀਂ ਸਿੱਖ ਕੇ ਪੜ੍ਹ ਕੇ ਸਾਰੇ ਦੁਨੀਆਂ ਭਰ ਦੇ ਵਿੱਚ ਅਸੀਂ ਜਾਂਦੇ ਹਾਂ ਸੋ ਪਤਾ ਨਹੀਂ ਕਿੰਨੇ ਕਾਲਜ ਜਿਹੜੇ ਨੇ ਉੱਥੇ ਉਸ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਨੇ ਸੋ ਇਹ ਜਿਹੜੀ ਕਹਾਣੀ ਪਰ ਹਾਲਾਤ ਜਿਹੜੇ ਨੇ ਉਹ ਚਿੰਤਾਜਨਕ ਜ਼ਰੂਰ ਹੈ ਇਹ 'ਚ ਕੋਈ ਸ਼ੱਕ ਨਹੀਂ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸਿਆਸਤ ਅੱਜ ਉਸ ਮੋੜ 'ਤੇ ਪਹੁੰਚ ਗਈ ਹੈ ਜਿੱਥੇ ਪੰਜਾਬ ਦੀ ਜ਼ਮੀਨ 'ਤੇ ਬਣੇ ਸਿੱਖਿਆ ਦੇ ਸਭ ਤੋਂ ਵੱਡੇ ਕੇਂਦਰ ਦਾ ਜਿਹੜਾ ਪ੍ਰਬੰਧ ਹੈ ਉਹ ਪੰਜਾਬੀ ਨੇ ਹੱਥੋਂ ਖੋਹ ਕੇ ਕੇਂਦਰ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦੀ ਹੈ ਸੋ ਇਸ ਮੁੱਦੇ ਦੀ ਜਿਹੜੀ ਉਹ ਗੱਲਬਾਤ ਜਿਹੜੀ ਅੱਜ ਹੋ ਰਹੀ ਸੀ ਸੋ ਧੰਨਵਾਦ ਮੈਂ ਕਰਦਾ ਸਾਰੇ ਮਿੱਤਰ ਪਿਆਰਾਂ ਦਾ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਪੰਜਾਬ ਪੰਜਾਬੀ ਤੇ ਜਿੱਥੇ ਵੀ ਵੱਸਦੀ ਹੈ ਇੱਕ ਜੁੱਟ ਹੋ ਜਾਂਦੀ ਹੈ ਜਦੋਂ ਇੱਕਜੁੱਟ ਹੋ ਜਾਂਦੇ ਆ ਫਿਰ ਮੈਨੂੰ ਨਹੀਂ ਲੱਗਦਾ ਕਿ ਕੋਈ ਐਸੀ ਤਾਕਤ ਹੈ ਜਿਹੜੀ ਉਹ ਤੁਹਾਨੂੰ ਵਿਖਾਰ ਸਕਦੀ ਹੈ ਸੋ ਇਸ ਕਰਕੇ ਮੈਂ ਇਹੀ ਜਾਣਨਾ ਚਾਹਾਂਗਾ ਕਮੈਂਟਾਂ ਰਾਹੀਂ ਤੁਸੀਂ ਵੀ ਜ਼ਰੂਰ ਦੱਸ ਦੇਣਾ ਅਗਰ ਤੁਸੀਂ ਪੰਜਾਬ ਦੇ ਵਿੱਚ ਦੇਖ ਰਹੇ ਹੋ ਸੁਣ ਰਹੇ ਹੋ ਕਿ ਅੱਜ ਦੇ ਉੱਥੇ ਕੀ ਹਾਲਾਤ ਨੇ ਸੁਖਵਿੰਦਰ ਸਿੰਘ ਬੜਬਾ ਹੋਣਾ ਨਾਲ ਜਿਹੜੀ ਗੱਲਬਾਤ ਹੋਈ ਉਹਨਾਂ ਨੇ ਇਹੀ ਕਿਹਾ ਕਿ ਕੱਲ੍ਹ ਅਸੀਂ ਸਾਰੇ ਉੱਥੇ ਸੀਗੇ ਨੌਜਵਾਨ ਵੱਡੀ ਪੱਧਰ ਦੇ ਉੱਤੇ ਪਹੁੰਚੇ ਪਰ ਅੱਜ ਜਿਹੜੀ ਉਹ ਸਟੇਜ ਤੋਂ ਜਿਵੇਂ ਵੀ ਹੁਕਮ ਹੋਇਆ ਜਿਵੇਂ ਵੀ ਕਾਲ ਆਈ ਤਾਂ ਫਿਰ ਉਸ ਹਿਸਾਬ ਦੇ ਨਾਲ ਫਿਰ ਜਿਹੜੀ ਕਾਰਵਾਈ ਹੈ ਜਿਹੜੀ ਹੈ ਸਟੂਡੈਂਟਸ ਵੱਲੋਂ ਜਾਂ ਫਿਰ ਉੱਥੇ ਦੇ ਪੰਜਾਬੀ ਭਾਈਚਾਰੇ ਵੱਲੋਂ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੀ ਉੱਥੇ ਪਹੁੰਚ ਗਈਆਂ ਨਿਹੰਗ ਸਿੰਘ ਉੱਥੇ ਪਹੁੰਚ ਗਏ ਕੁਝ ਕੁ ਜਿਹੜੇ ਕਲਾਕਾਰ ਨੇ ਉਹ ਵੀ ਉੱਥੇ ਦੇਖੇ ਗਏ ਉਹ ਕਹਿੰਦੇ ਕਿ ਭਾਈ ਜਿਹੜਾ ਦਿੱਲੀ ਜਾ ਕੇ ਅਸੀਂ ਮੋਰਚੇ ਜਿੱਤ ਲਏ ਆ ਇਹ ਤਾਂ ਹੈ ਹੀ ਸਾਡੇ ਪੰਜਾਬ ਦੇ ਵਿੱਚ ਇਹ ਗੱਲ ਜਿਹੜੀ ਹੈ ਇਸ ਨੂੰ ਅਸੀਂ ਇੱਦਾਂ ਨਹੀਂ ਜਾਣ ਦਿੰਦੇ ਸੋ ਇਸ ਤਰ੍ਹਾਂ ਦੇ ਜਿਹੜੇ ਨਾਅਰੇ ਵੀ ਉੱਥੇ ਕਾਫੀ ਲਾਏ ਗਏ ਜਿਹੜੇ ਨੇ ਸੋ ਇਹ ਜ਼ਰੂਰ ਦਰਸਾਇਆ ਗਿਆ ਕਿ ਭਾਈ ਪੰਜਾਬੀਅਤ ਜਿਹੜੀ ਹੈ ਪੰਜਾਬ ਇਸ ਤਰ੍ਹਾਂ ਕਿਸੇ ਨੂੰ ਇੰਨੀ ਜਲਦੀ ਇਹ ਚੀਜ਼ ਜਿਹੜੀ ਹੈ ਖੋਣ ਨਹੀਂ ਦੇ ਸਕਦਾ ਸੋ ਇਹ ਪੰਜਾਬ ਦੀ ਯੂਨੀਵਰਸਿਟੀ ਹੈ ਸੋ ਇਹ ਪੰਜਾਬ ਦੇ ਹੱਕਾਂ ਦੀ ਜਿਹੜੀ ਗੱਲ ਆ, ਅਸੀਂ ਆਪਣੇ ਹੱਕ ਜਿਹੜੇ ਆ ਜ਼ਰੂਰ ਅਸੀਂ ਲੈਣਾ ਚਾਹਾਂਗੇ। ਜਗਦੀਪ ਸਿੰਘ ਰਾਏ ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਹੈ ਤੁਹਾਡਾ ਵੀ, ਸੋ ਤੁਹਾਡਾ ਸ਼ੁਕਰੀਆ ਕਰਦੇ ਹਾਂ। ਤੇ ਨਾਲ ਹੀ ਨਾਲ ਦੋਸਤੋ ਹੋਰ ਵੀ ਜਿਹੜੀਆਂ ਕੁਝ ਗੱਲਾਂ ਬਾਤਾਂ ਨੇ ਆਪਾਂ ਜ਼ਰੂਰ ਕਰ ਲਈਏ, ਕਿਉਂਕਿ ਜਿੱਥੇ ਪੰਜਾਬੀ ਤੇ ਆਪਾਂ ਗੱਲ ਕਰਦੇ ਹਾਂ, ਨਿਊਜ਼ੀਲੈਂਡ ਦੇ ਵਿੱਚ ਵੀ ਪੰਜਾਬੀ ਭਾਸ਼ਾ ਹਫ਼ਤਾ ਜਿਹੜਾ ਮਨਾਇਆ ਗਿਆ, ਵੱਖ ਵੱਖ ਸ਼ਹਿਰਾਂ ਦੇ ਵਿੱਚ ਮਨਾਇਆ ਗਿਆ। ਸੋ ਅਖੀਰ ਦੇ ਵਿੱਚ ਹੈਮਿਲਟਨ ਵਿਖੇ ਜਿਹੜੀ ਇਸਦੀ ਇਸਦਾ ਜਿਹੜਾ ਅੰਤ ਜਿਹੜਾ ਉਹ ਹੋਇਆ, ਬਹੁਤ ਸ਼ਲਾਘਾਯੋਗ ਨੇ ਸਾਰੇ ਵੀਰ ਭੈਣ ਜਿਨ੍ਹਾਂ ਨੇ ਇਸ ਪੰਜਾਬੀ ਦੇ ਵਿੱਚ ਆਪਣੀ ਭਾਸ਼ਾ ਦੇ ਲਈ ਜਿਹੜੇ ਕੰਮ ਕੀਤੇ ਨੇ, ਉਹਨਾਂ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਸਾਲਾ ਜੀ ਹਨ, ਨਵਤੇਜ ਜੀ ਹਨ, ਉੱਧਰ ਪਰਮਿੰਦਰ ਸਿੰਘ ਜੀ ਹਨ, ਅਤੇ ਜਰਨੈਲ ਸਿੰਘ ਰਾਹੋਂ ਜੀ ਹਨ, ਮਨਜੀਤ ਸਿੰਘ ਜੀ ਹਨ ਹੇਸਟਿੰਗ ਦੇ ਵਿੱਚ, ਡੁਨੀਟਨ ਦੇ ਵਿੱਚ, ਵਲਿੰਗਟਨ ਦੇ ਵਿੱਚ, ਸਾਰੇ ਜਿੰਨੇ ਵੀ ਮਿੱਤਰ ਪਿਆਰੇ ਆ ਉਹਨਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਇਸ ਚੀਜ਼ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਣਾ ਇਹ ਸਾਡਾ ਤੁਹਾਡਾ ਫਰਜ਼ ਜਿਹੜਾ ਉਹ ਬਣਦਾ ਹੈ। ਅਤੇ ਨਾਲ ਨਾਲ ਜੇ ਆਪਾਂ ਇਹ ਵੀ ਗੱਲ ਕਰੀਏ ਦੋਸਤੋ, ਜਿਹੜਾ ਕਿ ਵਾਲੀਬਾਲ ਦਾ ਜਿਹੜਾ ਸ਼ੂਟਿੰਗ ਦਾ ਇੱਥੇ ਇੱਕ ਪਹਿਲਾ ਵਰਲਡ ਕੱਪ ਜਿਹੜਾ ਹੋ ਰਿਹਾ ਉਹ ਵੀ ਇੱਥੇ ਹੋ ਰਿਹਾ ਜੀ 23 ਤਰੀਕ ਨੂੰ, ਉਸ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ। ਇਸ ਪੰਜਾਬੀ ਤਾਂ ਇਸ ਵਰਲਡ ਕੱਪ ਦੇ ਨਾਲ ਵੀ ਜੁੜ ਜਾਂਦੀਆਂ ਨੇ, ਜਦੋਂ ਕਿ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਨੌਜਵਾਨ ਨੇ ਉਹ ਖੇਡਣ ਆਉਂਦੇ ਆ ਨਿਊਜ਼ੀਲੈਂਡ ਦੇ ਵਿੱਚ, ਅਤੇ ਉਹਨਾਂ ਨੂੰ ਵੀ ਅਸੀਂ ਜੀ ਵੈਲਕਮ ਅਸੀਂ ਕਹਿੰਦੇ ਹਾਂ। ਅਤੇ ਨਾਲ ਨਾਲ ਕੁਝ ਕੁ ਜਿਹੜੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ, ਕੁਝ ਕਿਸੇ ਦੀਆਂ ਖਬਰਾਂ ਵੀ ਮਿਲ ਜਾਂਦੀਆਂ ਕਿ ਜਿੱਥੇ ਕਿ ਇਹ ਮੈਨੂੰ ਯਾਦ ਆ ਕਿ ਇੱਕ ਨੌਜਵਾਨ ਨਿਊਜ਼ੀਲੈਂਡ ਆਇਆ, ਅਤੇ ਨਿਊਜ਼ੀਲੈਂਡ ਆ ਕੇ ਉਸਨੇ ਸਾਲ ਕੁ ਪਹਿਲਾਂ, ਡੇਢ ਸਾਲ ਪਹਿਲਾਂ ਉਸਨੇ ਕਿਹਾ ਯਾਰ ਵੀ ਜਿਹੜਾ ਲਾਇਸੈਂਸ ਆ ਮੈਂ ਆਪਣਾ ਨਾ ਕਨਵਰਟ ਕਰਨਾ ਆ, ਨਿਊਜ਼ੀਲੈਂਡ ਦਾ ਲਾਇਸੈਂਸ ਮੈਂ ਟਰੱਕ ਦਾ ਜਿਹੜਾ ਉਹ ਕਨਵਰਟ ਕਰਨਾ ਕਿ ਮੈਂ ਦੁਬਈ ਦੇ ਵਿੱਚ ਟਰੱਕ ਚਲਾਉਂਦਾ ਆਇਆ। ਅਤੇ ਉਸ ਦੌਰਾਨ ਉੱਥੇ ਇੱਕ ਫਰਜ਼ੀ ਜਿਹੜੇ ਲਾਇਸੈਂਸ ਜਿਹੜੇ ਉੱਥੇ ਬਣਦੇ ਸਨ, ਇੱਕ ਲੈਟਰ ਜਿਹੜਾ ਉੱਥੇ ਬਣਦਾ ਸੀ ਕਿ ਭਾਈ ਇਹ ਇਸ ਵੇਟ ਦਾ ਜਿਹੜਾ ਜਿਹੜਾ ਲਾਇਸੈਂਸ ਹੈ ਇਸ ਤਰ੍ਹਾਂ ਦਾ ਇਹ ਟਰੱਕ ਇੱਥੇ ਚਲਾਉਂਦਾ ਹੈ, ਅਤੇ ਉਹ ਲਾਇਸੈਂਸ ਇੱਥੇ ਦਿਖਾਲ ਕੇ ਉਹ ਲੈਟਰ ਦਿਖਾਲ ਕੇ ਫਿਰ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਇੱਥੇ ਕਨਵਰਟ ਹੋ ਜਾਂਦਾ ਸੀ। ਜਦਕਿ ਜਿਹੜੀ ਦੁਬਈ ਦੀ UAE ਦੀ ਜਿਹੜੀ ਸਰਕਾਰ ਆ ਉਹ ਕਦੇ ਵੀ ਲਿਖ ਕੇ ਨਹੀਂ ਦਿੰਦੀ ਕਿ ਭਾਈ ਇਹ ਇੰਨੇ ਟਨ ਦਾ ਟਰੱਕ ਚਲਾਉਂਦਾ ਸੀ ਜਾਂ ਨਹੀਂ ਚਲਾਉਂਦਾ ਸੀ। ਸੋ ਇਸ ਕਰਕੇ ਉੱਥੇ ਜਾਲੀ ਕੁਛ ਜਿਹੜੇ ਉਹ ਦਸਤਾਵੇਜ਼ ਬਣੇ ਕੁਛ ਆਏ, 440 ਜਿਹੜੇ ਲਾਇਸੈਂਸ ਇਸ ਤਰ੍ਹਾਂ ਬਣੇ ਆ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ, ਅਤੇ ਉਹਨਾਂ ਨੂੰ ਹੁਣ ਦੁਬਾਰਾ ਜਿਹੜੇ ਉਹ ਟੈਸਟ ਦੇਣੇ ਪੈਣੇ ਆ। ਉਹਨਾਂ ਦੀ ਜਿਹੜੀ ਫੀਸ ਆ ਉਹਦੇ ਬਾਰੇ ਕੀ ਹੋਣਾ, ਪਰ ਲੇਕਿਨ $700 to $800 ਜਿਹੜਾ ਫਾਈਨ ਹੈ ਉਹ ਹੋ ਸਕਦਾ, ਕਿਉਂਕਿ ਇੱਕ ਧੋਖਾਧੜੀ ਆ। ਸੋ 440 ਜਿਹੜੇ ਟਰੱਕ ਡਰਾਈਵਰ ਜਿਹੜੇ ਨੇ ਉਹਨਾਂ ਦੇ ਜਿਹੜੇ ਇਹ ਲਾਇਸੈਂਸ ਜਿਹੜੇ ਨੇ ਉਹ ਰੱਦ ਕਰ ਦਿੱਤੇ ਗਏ ਨੇ। ਸੋ ਇਸ ਤਰ੍ਹਾਂ ਦੀਆਂ ਸ਼ਾਰਟਕੱਟ ਜਦੋਂ ਆਪਾਂ ਲੱਭਦੇ ਆ ਨਾ ਕਿਸੇ ਵੀ ਕੰਟਰੀ ਦੇ ਵਿੱਚ ਦੋਸਤੋ, ਫਿਰ ਇਹ ਚੰਗੀ ਗੱਲ ਨਹੀਂ ਹੈ, ਫਿਰ ਇਹ ਵੀ ਸਾਡੇ ਦੇ ਉੱਤੇ ਇੱਕ ਧੱਬਾ ਲੱਗਦਾ ਆ। ਜ਼ਰੂਰੀ ਨਹੀਂ ਕਿ ਸਾਡੇ ਹੀ ਲੋਕਾਂ ਨੇ ਕੀਤਾ, ਪਰ ਮੈਂ ਇਹ ਇੱਕ ਉਦਾਹਰਣ ਇਹ ਦਿੱਤਾ ਵੀ ਇਸ ਤਰ੍ਹਾਂ ਇੱਕ ਵਿਅਕਤੀ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨੂੰ ਮਨਾ ਕੀਤਾ, ਉਹ ਅੱਜ ਬੜਾ ਖੁਸ਼ ਆ ਕਿ ਭਾਈ ਇਸ ਤਰ੍ਹਾਂ ਮੈਂ ਨਹੀਂ ਕੀਤਾ, ਉਸਨੂੰ ਇੱਥੇ ਵੀ ਟੈਸਟ ਦਿੱਤਾ, ਇੱਥੇ ਪਾਸ ਹੋਇਆ, ਫਿਰ ਉਸਦਾ ਲਾਇਸੈਂਸ ਬਣ ਗਿਆ, ਨਹੀਂ ਹੁਣ ਇਸ ਝਮੇਲਿਆਂ ਦੇ ਵਿੱਚ ਉਸਨੇ ਵੀ ਫਸਣਾ ਸੀ। ਸੋ ਇਸ ਕਰਕੇ ਸ਼ਾਰਟਕੱਟ ਕਿਤੇ ਵੀ ਨਹੀਂ ਹੈਗਾ ਦੋਸਤੋ, ਦੇਰ ਲੱਗ ਸਕਦੀ ਹੈ, ਬਸ ਮਨ ਨੀਵਾਂ ਅਤੇ ਮੱਤ ਉੱਚੀ, ਮੱਤ ਆਪਣੀ ਉੱਚੀ ਰੱਖੋ ਅਤੇ ਆਪੇ ਸਭ ਕੁਛ ਹੋ ਜਾਣਾ ਆ। ਇੱਥੋਂ ਦੀ ਪੜ੍ਹਾਈ, ਇੱਥੋਂ ਦੇ ਕਾਨੂੰਨ ਦੇ ਵਿੱਚ ਖਿਲਵਾੜ ਜਿਹੜੀ ਹੈ ਉਹ ਨਾ ਕਰੋ ਅਤੇ ਚੰਗੀ ਗੱਲ ਹੋਊਗੀ ਸਾਡੀ ਕਮਿਊਨਿਟੀ ਦੇ ਲਈ, ਆਪਣੇ ਲਈ, ਤੁਹਾਡੇ ਭਵਿੱਖ ਲਈ ਵੀ ਇਹ ਚੰਗੀ ਗੱਲ ਹੋਊਗੀ। ਅਤੇ ਨਾਲ ਨਾਲ ਦੋਸਤੋ ਜੇ ਆਪਾਂ ਇੱਕ ਗੱਲ ਕਰੀਏ ਬੱਸ ਡਰਾਈਵਰ ਦਾ, ਦੇਖੋ ਇੱਕ ਵਾਰੀ ਫੇਰ ਇੰਸੀਡੈਂਟ ਹੋਇਆ, ਪਹਿਲਾਂ ਵੀ ਕਾਫੀ ਘਟਨਾਵਾਂ ਇੱਦਾਂ ਦੀਆਂ ਹੋਈਆਂ। ਬੱਸ ਡਰਾਈਵਰ ਦੇ ਉੱਤੇ 17 ਸਾਲਾ ਇੱਕ ਨੌਜਵਾਨ ਨੇ ਮੁੱਕਾ ਮਾਰਿਆ, ਫਿਰ ਉਸ ਤੋਂ ਬਾਅਦ ਤਰਾਸ਼ਦੀ ਕਿਹੜੀ ਹੈ ਕਿ ਉਹ ਫਿਰ ਡਰਾਈਵਰ ਜਿਹੜਾ ਆ ਹੋਸਪਿਟਲ ਪਹੁੰਚਿਆ, ਹੋਸਪਿਟਲ ਦੇ ਵਿੱਚ ਜਾ ਕੇ ਉਹ ਕਤਾਰਾਂ ਦੇ ਵਿੱਚ ਖੜਾ ਰਿਹਾ, 7-8 ਘੰਟੇ ਲੱਗ ਗਏ ਉਸਨੂੰ ਆਪਣੀ ਵਾਰੀ ਆਉਣ ਦੇ ਲਈ। ਜਦਕਿ ਇਹ ਇੱਕ ਇਮੀਡੀਏਟ, ਇਹ ਇੱਕ ਬਹੁਤ ਬੜੀ ਸਮੱਸਿਆ ਹੈ ਨਿਊਜ਼ੀਲੈਂਡ ਦੀ, ਜਿਹੜਾ ਹੈਲਥ ਸਿਸਟਮ ਆ ਅਤੇ ਇੱਕ ਜਿਹੜਾ ਇਹ ਕ੍ਰਾਈਮ ਸਿਸਟਮ ਹੈ ਇਹਦੇ ਉੱਤੇ ਹਜੇ ਠੱਲ ਨਹੀਂ ਪਈ। ਇਸ ਨੂੰ ਵੀ ਗੰਭੀਰਤਾ ਦੇ ਨਾਲ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਉਸਨੂੰ ਕਾਫੀ ਸਮਾਂ ਲੱਗਾ ਉੱਥੇ ਆਪਣਾ ਉਹ ਟ੍ਰੀਟਮੈਂਟ ਕਰਾਉਣ ਦੇ ਲਈ ਕਿ ਭਾਈ ਮੇਰੇ ਨਾਲ ਆਹ ਹਾਦਸਾ ਵਾਪਰਿਆ। ਸੋ ਖੈਰ ਇਹ ਘਟਨਾਵਾਂ ਜਿਹੜੀਆਂ ਨੇ ਇਹ ਵੀ ਨਿਊਜ਼ੀਲੈਂਡ ਦੇ ਵਿੱਚ ਦੋਸਤੋ ਹੋ ਰਹੀਆਂ। ਅਤੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਉੱਧਰ ਦਿੱਲੀ ਦੀ, ਦਿੱਲੀ ਦੇ ਵਿੱਚ ਨਾਲ ਹੀ ਕਹਿੰਦੇ ਉੱਥੇ ਭਾਈ ਇੱਕ ਲਾਲ ਕਿਲੇ ਦੇ ਕੋਲ ਜਿਹੜਾ ਇੱਕ ਕਾਰ ਦੇ ਵਿੱਚ ਇੱਕ ਧਮਾਕਾ ਹੋਇਆ, ਜਿਸ ਦੇ ਨਾਲ ਹੋਰ ਵੀ 4-5 ਜਿਹੜੀਆਂ ਕਾਰਾਂ ਨੇ ਉਹ ਧਮਾਕੇ ਦਾ ਰੂਪ ਬਣ ਗਈਆਂ, ਉਹ ਵੀ ਸੜ ਕੇ ਸਵਾਹ ਹੋ ਗਈਆਂ। ਅਤੇ ਨਾਲ ਨਾਲ ਕੁਛ ਦੱਸਿਆ ਜਾ ਰਿਹਾ ਕਿ 7-8 ਜਿਹੜੇ ਲੋਕ ਨੇ ਉਹਨਾਂ ਦੀ ਵੀ ਮੌਤ ਹੋ ਗਈ ਔਰ ਦਰਜਨਾਂ ਜਿਹੜੇ ਲੋਕ ਨੇ ਉਹ ਜ਼ਖਮੀ ਹੋਏ ਨੇ। ਇਸ ਦੀ ਵੀ ਜਾਂਚ ਜਿਹੜੀ ਹੈ ਗ੍ਰਹਿ ਮੰਤਰੀ ਤੋਂ ਪੁੱਛਿਆ ਜਾ ਰਿਹਾ ਭਾਈ ਇਹਦੇ ਬਾਰੇ ਦੱਸੋ ਇਹ ਹੁਣ ਕੀ ਹਾਦਸਾ ਇਹ ਕਿਵੇਂ ਵਾਪਰਿਆ ਕਿਉਂਕਿ ਇਹਦੇ ਉੱਤੇ ਨਿਗਰਾਨੀ ਕਿਸ ਨੇ ਰੱਖਣੀ ਸੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਖ਼ਬਰਾਂ ਜਿਹੜੀਆਂ ਨੇ ਉਹ ਇੰਡੀਆ ਤੋਂ ਵੀ ਆ ਰਹੀਆਂ ਨੇ ਤੇ ਬਾਕੀ ਦੋਸਤੋ ਇੱਥੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਟੂਰਨਾਮੈਂਟ ਉਹ ਹੋ ਰਹੇ ਨੇ 16 ਤਰੀਕ ਨੂੰ ਵੀ ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਦੀ ਤਰਫੋਂ ਖੇਡ ਮੇਲਾ ਜਿਹੜਾ ਉਹ ਕਰਾਇਆ ਜਾ ਰਿਹਾ ਜਿੱਥੇ ਕਿ ਕਬੱਡੀ ਦੇ ਤੇ ਨਾਲ ਨਾਲ ਹੋਰ ਵੀ ਜਿਹੜੇ ਮੈਚ ਨੇ ਉਹ ਬਰੂਸ ਪੁਲਮਨ ਪਾਰਕ ਦੇ ਵਿੱਚ ਹੋਣੇ ਆ ਫਿਰ ਉਸ ਤੋਂ ਬਾਅਦ ਕਾਫੀ ਖੇਡ ਮੇਲੇ ਜਿਹੜੇ ਨੇ ਨਿਊਜ਼ੀਲੈਂਡ ਦੇ ਵਿੱਚ ਹੋ ਰਹੇ ਨੇ ਤੇ ਉਸ ਤੋਂ ਇਲਾਵਾ ਫਿਰ 23 ਤਰੀਕ ਨੂੰ ਦੋਸਤੋ ਫਿਰ ਜਿਹੜਾ ਇੱਕ ਟੂਰਨਾਮੈਂਟ ਜਿਹੜਾ ਅਲਫਿਸਟਨ ਕਾਲਜ ਦੇ ਵਿੱਚ ਸਾਊਥ ਆਕਲੈਂਡ ਦੇ ਵਿੱਚ ਹੋ ਰਿਹਾ ਜਿੱਥੇ ਕਿ ਬੱਬੂ ਮਾਨ ਹੋਣਾ ਦਾ ਵੀ ਖੁੱਲ੍ਹਾ ਅਖਾੜਾ ਜਿਹੜਾ ਉਸ ਦੀਆਂ ਖ਼ਬਰਾਂ ਜਿਹੜੀਆਂ ਉਹ ਮਿਲ ਗਈਆਂ ਖੁੱਲ੍ਹਾ ਅਖਾੜਾ ਜਿਹੜਾ ਹੈ 23 ਤਰੀਕ ਨੂੰ ਅਲਫਿਸਟਨ ਕਾਲਜ ਦੇ ਵਿੱਚ ਹੋਣਾ ਹੈ ਤੇ ਨਾਲ ਨਾਲ ਖੇਡ ਮੇਲਾ ਜਿਹੜਾ ਹੈ ਕਬੱਡੀ ਦੇ ਜੌਹਰ ਜਿਹੜੇ ਨੇ ਉਹ ਤੁਹਾਨੂੰ ਉੱਥੇ ਦੇਖਣ ਨੂੰ ਮਿਲਣੇ ਆ ਉਸ ਤੋਂ ਇਲਾਵਾ ਫਿਰ ਦੋਸਤੋ ਸਿੱਖ ਖੇਡਾਂ ਦੀ ਤਿਆਰੀ ਜਿਹੜੀ 29 ਤੇ 30 ਤਰੀਕ ਨੂੰ ਬਰੂਸ ਪੁਲਮਨ ਪਾਰਕ ਦੇ ਵਿੱਚ ਹੋਣੀ ਹੈ ਤੇ ਉਹ ਵੀ ਤੁਸੀਂ ਆਪਣੇ ਸਮੇਂ ਜਿਹੜੇ ਆ ਉਹ ਹਰ ਇਹਨਾਂ ਖੇਡ ਮੇਲਿਆਂ ਦੇ ਲਈ ਤੁਸੀਂ ਜ਼ਰੂਰ ਕੱਢਣੇ ਤੇ ਇਹ ਜਿਹੜੇ ਖੇਡ ਮੇਲੇ ਆ ਇਹਦੇ ਵਿੱਚ ਚੋਟੀ ਦੇ ਤਕਰੀਬਨ ਸਾਰੇ ਦੇ ਸਾਰੇ ਖਿਡਾਰੀ ਜਿਹੜੇ ਨੇ ਖਾਸ ਕਰ ਕਬੱਡੀ ਦੇ ਉਹ ਇੱਥੇ ਪਹੁੰਚੇ ਹੋਏ ਨੇ ਸਮੇਂ ਵਾਲੀਬਾਲ ਦੀ ਜਿਵੇਂ ਗੱਲ ਕੀਤੀ ਆ ਉਹ ਵੀ 23 ਤਰੀਕ ਨੂੰ ਦੋਸਤੋ ਸ਼ੂਟਿੰਗ ਦਾ ਜਿਹੜਾ ਉਹ ਵਰਲਡ ਕੱਪ ਜਿਹੜਾ ਹੈ ਉਹ ਵੀ ਨਿਊਜ਼ੀਲੈਂਡ ਦੇ ਵਿੱਚ ਰੋਜ਼ਲ ਕਾਲਜ ਜਿਹੜਾ ਪਾਪਾਕੁਰਾ ਦੇ ਵਿੱਚ ਹੈ ਉੱਥੇ ਦੋਸਤੋ ਹੋਣ ਜਾ ਰਿਹਾ ਹੈ ਸੋ ਤੁਹਾਡਾ ਸਭ ਦਾ ਜਿੱਥੇ ਜਿੱਥੇ ਵੀ ਸਮਾਂ ਮਿਲਦਾ ਹੈ ਜਿਹੜੀਆਂ ਇਹ ਤਰੀਕਾਂ ਨੇ ਉਹ ਤੁਸੀਂ ਜ਼ਰੂਰ ਖਾਲੀ ਰੱਖਣੀ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਲਕਾਰ ਸਿੰਘ ਜੀ ਤੁਹਾਡਾ ਵੀ ਧੰਨਵਾਦ ਹੈ ਔਰ ਬਾਕੀ ਦੋਸਤੋ ਇੱਕ ਖ਼ਬਰ ਕਾਫੀ ਘੁੰਮ ਰਹੀ ਸੀ ਕੋਈ ਕਹਿੰਦਾ ਇਹ ਅਫਵਾਹ ਆ ਕੋਈ ਕਹਿੰਦਾ ਇਹ ਸੱਚੀ ਆ ਜਿੱਥੇ ਕਿ ਧਰਮਿੰਦਰ ਹੋਣੀ ਜਿਹੜੇ ਨੇ ਸਾਡੇ ਪੰਜਾਬ ਦੇ ਬਾ ਕਮਾਲ ਉਹਨਾਂ ਦੀ ਅਦਾਕਾਰੀ ਸੀ ਅੱਜ ਕੱਲ੍ਹ ਉਹ ਹੋਸਪਿਟਲ ਦੇ ਵਿੱਚ ਸਨ ਕੋਈ ਕਹਿ ਰਿਹਾ ਕਿ ਭਾਈ ਉਹ ਦੁਨੀਆਂ ਨੂੰ ਛੱਡ ਕੇ ਚਲੇ ਗਏ ਕੋਈ ਕਹਿ ਰਿਹਾ ਕਿ ਯਾਰ ਇਹ ਅਫਵਾਹਾਂ ਨੇ ਸੋ ਇਹ ਅਫਵਾਹਾਂ ਜਿਹੜੀਆਂ ਨੇ ਅਫਵਾਹਾਂ ਤੋਂ ਜ਼ਰੂਰ ਤੁਸੀਂ ਬਚਦੇ ਰਹਿਣਾ ਕਿਉਂਕਿ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਹੈ ਨਾ ਉਹਦੇ ਉੱਤੇ ਇੱਕ ਚੀਜ਼ ਕੋਈ ਵੀ ਵਾਇਰਲ ਹੋ ਜਾਂਦੀ ਹੈ ਫਿਰ ਅਣਦੇਖੇ ਤੁਸੀਂ ਉਸਨੂੰ ਸਕਰੋਲ ਕਰਕੇ ਜਾਂ ਉਹਨੂੰ ਸੈਂਡ ਕਰ ਦਿੰਦੇ ਹੋ ਤਾਂ ਫਿਰ ਉਹਦੇ ਉੱਤੇ ਜ਼ਰੂਰ ਤਵੱਜੋ ਦਿਓ ਕਰੋ ਕਿ ਯਾਰ ਇਹ ਖ਼ਬਰ ਜਿਹੜੀ ਹੈ ਇਹ ਸੱਚੀ ਹੋ ਸਕਦੀ ਹੈ ਕਿ ਕਿਸੇ ਦੇ ਨਾਲ ਜੇ ਖਿਲਵਾੜ ਜਿਹੜੀ ਹੈ ਉਹ ਤੁਸੀਂ ਦੇਖਦੇ ਹੋ ਕਿ ਇਹ ਖ਼ਬਰ ਜਿਹੜੀ ਹੈ ਇਸ ਤਰ੍ਹਾਂ ਯਾਰ ਇਹ ਵਾਇਰਲ ਹੋ ਜਾਣੀ ਹੈ ਇਹਦੇ ਨਾਲ ਕੋਈ ਨੁਕਸਾਨ ਵੀ ਹੋ ਸਕਦਾ ਸਾਡੀ ਕਮਿਊਨਿਟੀ ਦਾ ਸੋ ਉਸ ਤਰ੍ਹਾਂ ਦੀਆਂ ਖ਼ਬਰਾਂ ਜਿਹੜੀਆਂ ਨੇ ਉਹਨਾਂ ਤੋਂ ਜ਼ਰੂਰ ਬਚਿਆ ਕਰੋ ਅੱਜ ਕੱਲ੍ਹ AI ਦਾ ਜ਼ਮਾਨਾ ਯਾਰ AI ਜਿਹੜੀ ਹੈ ਉਹਦੇ ਕਾਫੀ ਰਿਸ਼ਤੇ ਨਾਤੇ ਜਿਹੜੇ ਨੇ ਹੋਰ ਚੀਜ਼ਾਂ ਵੀ ਬਹੁਤ ਕੁਛ ਖਤਰਨਾਕ ਜਿਹੜਾ ਆ ਉਹ ਆਉਣ ਵਾਲਾ ਆ ਤੇ ਪੰਜਾਬ ਦੇ ਲਈ ਖਾਸ ਕਰਕੇ ਲੋਕਾਂ ਦਾ ਮੰਨਣਾ ਆ ਕਿ ਭਾਈ ਯਾਰ ਜਿਹੜੇ ਨਾ ਹੁਣ ਪੰਜਾਬੀ ਦੀ ਜਿਹੜੀ ਗੱਲਬਾਤ ਆ ਉਹਦੇ ਉੱਤੇ ਤੁਸੀਂ ਇਕੱਲੇ ਕਹਿ ਰਹੇ ਨਾ ਕਿਤੇ ਵੀ ਜਾਓ ਤੁਸੀਂ ਇਕੱਠੇ ਹੋ ਕੇ ਜਾਓ ਔਰ ਆਪਣਾ ਜਿਹੜਾ ਜਿਹੜੀ ਆ ਨਾ ਦਿਮਾਗ ਜਿਹੜਾ ਆਪਣਾ ਦਿੱਤਾ ਜਿੱਥੇ ਆਪਾਂ ਪੱਗ ਬੰਨਦੇ ਹਾਂ ਇਹਨੂੰ ਜ਼ਰੂਰ ਖੋਲ ਕੇ ਰੱਖਣਾ ਕਿਉਂਕਿ ਬਹੁਤ ਕੁਛ ਐਸਾ ਹੋ ਰਿਹਾ ਕਿ ਜਿਹੜਾ ਕਿ ਪੰਜਾਬੀਅਤ ਨੂੰ ਢਾਹ ਲਾਉਣ ਦੇ ਲਈ ਹਰ ਪਾਸਿਓਂ ਜਿਹੜੀਆਂ ਨੇ ਮਾਰਾਂ ਉਹ ਪੈ ਰਹੀਆਂ ਨੇ ਖਾਸ ਕਰਕੇ ਪੰਜਾਬ ਦੇ ਲਈ ਪੰਜਾਬੀਅਤ ਲਈ ਸੋ ਇਸ ਕਰਕੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਨੂੰ ਆਪਣਾ ਦਿਮਾਗ ਜਿਹੜਾ ਖੋਲ੍ਹ ਕੇ ਰੱਖਣ ਦੀ ਲੋੜ ਹੈ ਕਿ ਭਾਈ ਕਿੱਧਰੋਂ ਅਤੇ ਕੌਣ ਕਹਾਣੀ ਇਹ ਛੇੜ ਰਿਹਾ ਇਹ ਕਿਉਂ ਛੇੜ ਰਿਹਾ ਸੋ ਸਾਨੂੰ ਡੂੰਘਾਈ ਦੇ ਵਿੱਚ ਜਾਣ ਦੀ ਮੈਨੂੰ ਲੱਗਦਾ ਕਿ ਲੋੜ ਆ ਸੋ ਇਸ ਕਰਕੇ ਸਭ ਸਿਆਣੇ ਨੇ ਮੈਂ ਮੇਰਾ ਫਰਜ਼ ਹੈ ਕਿ ਚਲੋ ਗੀਤ ਸੰਗੀਤ ਆਪਾਂ ਚਲਾਈਦਾ ਰੇਡੀਓ 'ਤੇ ਮਜ਼ਾ ਆਉਂਦਾ ਆ ਕਿਉਂਕਿ ਰੂਹ ਦੀ ਖੁਰਾਕ ਹੈ ਇਸ ਦੇ ਨਾਲ ਤੁਹਾਡਾ ਜਿਹੜਾ ਸਰੀਰ ਆ ਤੁਹਾਡਾ ਜਿਹੜਾ ਦਿਮਾਗ ਆ ਉਹ ਸ਼ਾਂਤ ਹੋ ਜਾਂਦਾ ਆ ਖੁੱਲ੍ਹ ਜਾਂਦਾ ਹੈ ਕਿ ਭਾਈ ਚਲੋ ਇਹ ਸੰਗੀਤ ਸੁਣੋ ਸੰਗੀਤ ਬਹੁਤ ਵੱਡੀ ਚੀਜ਼ ਆ ਵਧੀਆ ਚੀਜ਼ ਹੈ ਲੇਕਿਨ ਨਾਲ ਸਾਡਾ ਫਰਜ਼ ਬਣਦਾ ਕਿ ਭਾਈ ਕੋਈ ਨਾ ਕੋਈ ਜਿਹੜੀ ਗੱਲਬਾਤ ਹੈ ਜਿਹੜੀ ਸਾਡੇ ਪੰਜਾਬੀ ਦੇ ਨਾਲ ਜੁੜੀ ਹੋਈ ਹੈ ਸਾਡੀ ਕਮਿਊਨਿਟੀ ਦੇ ਨਾਲ ਜੁੜੀ ਹੋਈ ਹੈ ਉਹ ਤੁਹਾਡੇ ਤੱਕ ਆਪਾਂ ਪਹੁੰਚਾਈਏ ਸੋ ਤੁਸੀਂ ਇੰਨੇ ਸਾਲਾਂ ਤੋਂ 27-28 ਸਾਲ ਹੋ ਗਏ ਨੇ ਨੱਚਦਾ ਪੰਜਾਬ ਨੂੰ ਚੱਲਦਿਆਂ ਤੁਸੀਂ ਇੰਨੇ ਸਾਲਾਂ ਤੋਂ ਪਿਆਰ ਮੁਹੱਬਤ ਦੇ ਰਹੇ ਹੋ ਇਹਦੇ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਅਸੀਂ ਕਰਦੇ ਹਾਂ ਸੋ ਜਿੱਥੇ ਵੀ ਮਿੱਤਰੋ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੁਣ ਰਹੇ ਹੋ ਕਮੈਂਟਾਂ ਦੇ ਰਾਹੀਂ ਜ਼ਰੂਰ ਜਾਣਕਾਰੀ ਦਿਓ ਕਿ ਅੱਜ ਦੇ ਕੀ ਹਾਲਾਤ ਨੇ ਉੱਥੇ ਕਿਵੇਂ ਦੀ ਸਥਿਤੀ ਜਿਹੜੀ ਉਹ ਬਣੀ ਹੋਈ ਹੈ ਅਤੇ ਜਿੱਦਾਂ ਵੀ ਉੱਥੇ ਜਿਹੜੇ ਮਿੱਤਰ ਆ ਉਹ ਦੱਸ ਰਹੇ ਨੇ ਕਿ ਭਾਈ ਜਿਹੜੀ ਅੱਜ ਕਾਲ ਕੋਈ ਆਏਗੀ ਤਾਂ ਉਸ ਦੇ ਹਿਸਾਬ ਦੇ ਨਾਲ ਫਿਰ ਜਿਹੜੀ ਉਹ ਕਾਰਵਾਈ ਹੈ ਜਿਹੜਾ ਸਟੂਡੈਂਟ ਹੈ ਜਾਂ ਹੋਰ ਪੰਜਾਬੀ ਭਾਈਚਾਰਾ ਹੈ ਉਹ ਉੱਥੇ ਪਹੁੰਚੇਗਾ ਸੋ ਚੜ੍ਹਦੀ ਕਲਾ 'ਚ ਰਹੋ ਜੀ ਤੋ ਇਹੀ ਆਪਾਂ ਅਰਦਾਸ ਕਰ ਸਕਦੇ ਹਾਂ ਅਤੇ ਬਹੁਤ ਬਹੁਤ ਤੁਹਾਡਾ ਸਭ ਦਾ ਧੰਨਵਾਦ ਆ ਚਲੋ ਦੋਸਤੋ ਇੱਥੇ ਫਿਰ ਆਪਾਂ ਫੇਸਬੁੱਕ ਨੂੰ ਇੱਥੇ ਬੰਦ ਕਰਦੇ ਹਾਂ ਹੁਣ 104.6 FM ਦੇ ਉੱਤੇ ਤੁਸੀਂ ਟਿਊਨ ਕਰ ਲੈਣਾ ਉੱਥੇ ਹੋਰ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ ਨਾਲ ਨਾਲ ਕੁਝ ਗੀਤ ਸੰਗੀਤ ਜਿਹੜਾ ਹੈ ਉਹ ਵੀ ਪੇਸ਼ ਕਰਾਂਗੇ ਹਰੇਕ ਮੰਗਲਵਾਰ ਮੈਂ ਅਮਰੀਕ ਸਿੰਘ ਨੱਚਦਾ ਪੰਜਾਬ ਪ੍ਰੋਗਰਾਮ 104.6 FM ਤੋਂ ਤੁਹਾਡੇ ਰੂਬਰੂ ਹੋ ਜਾਂਦਾ ਹੈ ਤੇ ਫੇਸਬੁੱਕ ਜ਼ਰੀਏ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਲਈ ਸਮੇਂ ਸਮੇਂ ਦੇ ਉੱਤੇ ਹਾਜ਼ਰੀ ਜਿਹੜੀ ਉਹ ਲੱਗਦੀ ਰਹਿੰਦੀ ਹੈ ਤੇ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਹੈ ਤੇ ਕਰਿਓ ਟਿਊਨ ਫਿਰ ਹੁਣ ਕਰਦੇ ਹਾਂ ਕੁਝ ਗੱਲਬਾਤਾਂ ਤੇ ਨਾਲ ਕੁਝ ਗੀਤ ਸੰਗੀਤ ਪੇਸ਼ ਕਰਦੇ ਹਾਂ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਚਲੋ ਦੋਸਤੋ ਫੇਸਬੁੱਕ ਜਿਹੜੀ ਹੈ ਉਹ ਮੈਂ ਹੁਣ ਬੰਦ ਕਰ ਦਿੱਤੀ ਹੈ ਕਿਉਂਕਿ ਉੱਥੇ ਫਿਰ ਗੀਤ ਸੰਗੀਤ ਜਿਹੜਾ ਉਹ ਨਹੀਂ ਚੱਲਦਾ ਸੋ ਧੰਨਵਾਦ ਤੁਹਾਡਾ ਸਭ ਦਾ ਸਾਥ ਦੇਣ ਦੇ ਲਈ ਤੇ ਲਓ ਫਿਰ ਹੁਣ ਇੱਕ ਗੀਤ ਲਾਉਂਦੇ ਹਾਂ ਫਿਰ ਕਰਦੇ ਹਾਂ ਗੱਲ ਕੁਝ ਹੋਰ ਖ਼ਬਰਾਂ ਵੀ ਹੋਰ ਜਾਣਕਾਰੀਆਂ ਵੀ ਹੈ ਜਿਹੜੀਆਂ ਕਿ ਤੁਹਾਡੇ ਤੱਕ ਆਪਾਂ ਪਹੁੰਚਾਵਾਂਗੇ ਤੇ ਉਹ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਮਿਹਰਬਾਨੀ
ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਮਨ ਮੰਦਿਰ ਵਿੱਚ ਸਿਆਹ ਹਨੇਰਾ ਕਰੀਏ ਨੂਰੋ ਨੂਰ ਕੁੜੇ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਨਾ ਲੈ ਜਾਣ ਨੀ ਦਿੰਦੇ ਹੁਮੇ ਦੀ ਪੰਡ ਬਾਹਰ ਲਵਾ ਲੈਣ ਅੰਦਰ ਲਿਆਉਣ ਨੀ ਦਿੰਦੇ ਉਸ ਨਗਰ ਦਰਬਾਨ ਸਖਤ ਕੁਝ ਨਾ ਲੈ ਜਾਣ ਨੀ ਦਿੰਦੇ ਹੁਮੇ ਦੀ ਪੰਡ ਬਾਹਰ ਲਵਾ ਲੈਣ ਅੰਦਰ ਲਿਆਉਣ ਨੀ ਦਿੰਦੇ ਇਹ ਗੱਠੜੀ ਪਾਰ ਸਿਰੇ ਤੇ ਲਾ ਕੇ ਸੁੱਟ ਗੁਮਾਨ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਚੱਲ ਜਿੰਦੀਏ ਚੱਲ ਉੱਡ ਚੱਲੀਏ ਕਿਤੇ ਖੰਭ ਲਗਾ ਕੇ ਗੀਤਾਂ ਦੇ ਨਾ ਸੱਚ ਤੇ ਝੂਠ ਦਾ ਤਰਕ ਹੋਵੇ ਨਾ ਰੱਬ ਬੰਦੇ ਵਿੱਚ ਫਰਕ ਹੋਵੇ ਨਾ ਚੱਕਰ ਪੁੰਨ ਪਲੀਤਾਂ ਦੇ ਉਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਹੀਂ ਦੀਵਾਨੇ ਜਿਉਂ ਕਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ ਉਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਹੀਂ ਦੀਵਾਨੇ ਜਿਉਂ ਕਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ ਜੋ ਸ਼ੀਸ਼ਾ ਯਾਦ ਕਰਾਉਂਦਾ ਬਣ ਕੇ ਕਰਦੇ ਚੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ
ਜੀ ਦੋਸਤੋ ਅਮਰਿੰਦਰ ਗਿੱਲ ਹੁਣਾਂ ਨੂੰ ਆਪਾਂ ਸੁਣ ਰਹੇ ਸੀ ਨੱਚਦਾ ਪੰਜਾਬ ਪ੍ਰੋਗਰਾਮ ਤੇ ਧੰਨਵਾਦ ਹੈ ਤੁਹਾਡਾ ਫਰਮਾਇਸ਼ਾਂ ਦੇ ਲਈ ਤੁਹਾਡੇ ਗੀਤਾਂ ਦੇ ਲਈ ਤੇ ਤੁਹਾਡੀਆਂ ਜਾਣਕਾਰੀਆਂ ਦੇ ਲਈ ਬਹੁਤ ਮਿਹਰਬਾਨੀ ਸ਼ੁਕਰੀਆ ਅਸੀਂ ਕਰਦੇ ਹਾਂ ਕਿ ਤੁਸੀਂ ਵੀ ਦੋਸਤੋ ਜੁੜ ਗਏ ਹੋ ਸਾਡੇ ਨਾਲ ਔਰ ਤੇ ਹੁਣੇ ਹੁਣੇ ਮੇਰੀ ਗੱਲਬਾਤ ਹੋ ਰਹੀ ਸੀਗੀ ਪਾਲੀ ਰਾਏ ਭਰੋਣਾ ਨਾਲ ਵੀ ਉਹ ਵੈਸੇ ਇੱਕ ਟ੍ਰੈਫਿਕ 'ਚ ਫਸੇ ਹੋਏ ਨੇ ਅਤੇ ਕਹਿੰਦੇ ਮੈਂ ਯਾਰ ਫੇ ਹੁਣ ਗੱਲ ਕਰਨੀ ਮੇਰੇ ਲਈ ਥੋੜ੍ਹੀ ਔਖੀ ਹੋ ਜਾਣੀ ਹੈ ਇਸ ਕਰਕੇ ਧੰਨਵਾਦ ਹੈ ਉਹਨਾਂ ਦਾ ਵੀ ਸੋ ਦੋਸਤੋ ਮੈਂ ਨਾਲ ਨਾਲ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਕੁਝ ਮੈਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਕਿ ਜਿਹੜੀ ਇਹ ਪੰਜਾਬ ਪੰਜਾਬੀ ਦੀ ਜਿਹੜੀ ਯੂਨੀਵਰਸਿਟੀ ਦੀ ਆਪਾਂ ਗੱਲ ਕਰਦੇ ਹਾਂ ਇਹਦੇ ਉੱਤੇ ਵੱਖ ਵੱਖ ਬੁਲਾਰਿਆਂ ਨੇ ਸਟੇਜ ਦੇ ਉੱਤੋਂ ਵੀ ਦੋਸਤੋ ਜਿਹੜੇ ਨੇ ਉਹ ਆਪਣੇ ਜਿਹੜੇ ਭਾਸ਼ਣ ਆ ਉਹ ਦਿੱਤੇ ਆ ਮੈਂ ਥੋੜ੍ਹੀ ਜਿਹਾ ਉਹ ਵੀ ਸੁਣਾ ਦਿਆਂ ਤੁਹਾਨੂੰ ਬਹੁਤ ਮਿਹਰਬਾਨੀ ਪਹਿਲਾਂ ਸੁਣਦੇ ਹਾਂ
ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨੌਜਵਾਨਾਂ ਨੇ ਵਾਪਸ ਕਰਾਈ ਹੈ ਪੂਰੇ ਮੁਲਕ ਚ ਤੁਹਾਡੀ ਝੰਡੀ ਹੈ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਚੋਣ ਹੋਣੀ ਆ 91 ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਰਾਸ਼ਟਰਪਤੀ ਜਾਂ ਚਾਂਸਲਰ ਤੋਂ ਲੈਣੀ ਹੈ ਇਹ ਝੂਠ ਹੈ ਇਹ ਵਾਈਸ ਚਾਂਸਲਰ ਨੇ ਗੁੰਮਰਾਹ ਕਰਿਆ ਇਹ ਗਲਤ ਹੈ ਆਹ ਕੈਲੰਡਰ ਵਾਈਸ ਚਾਂਸਲਰ ਸਾਬਤ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਕਾਨੂੰਨ ਦੇ ਮੁਤਾਬਕ ਹੈ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਤੁਹਾਨੂੰ ਇਸ ਬਹਾਦਰੀ ਦੀ ਵਧਾਈ ਵੀ ਦਿੰਦਾ ਇਹ ਲੜਕਾ ਜਿਹੜਾ ਬੋਲ ਰਿਹਾ ਹੈ ਮੇਰੇ ਖਿਆਲ ਇਹ ਅਹੁਦੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਯੂਥ ਜਿਹੜੀ ਹੈ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਹੈ ਹੁਣ ਉਹ ਭੀੜ ਤੰਤਰ ਨਹੀਂ ਬਣ ਰਹੀ ਤੇ ਮੈਂ ਬੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਡਰਨ ਦੀ ਲੋੜ ਨਹੀਂ ਆ ਗੇਟ ਵੀ ਆਪਾਂ ਤੋੜਿਆ ਮੋਦੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਦੀ ਨੋਟੀਫਿਕੇਸ਼ਨਾਂ ਵਾਪਸ ਲੈਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਵਾਪਸ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹੇ ਤੋਂ ਨਾ ਸੁਪਰੀਮ ਕੋਰਟਾਂ ਦੇ ਕਹੇ ਤੋਂ ਨਾ ਸਿਆਸੀ ਪਾਰਟੀਆਂ ਦੀਆਂ ਐਜੀਟੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਨੇ 380 ਦਿਨਾਂ ਚ ਬੂਥ ਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨੌਜਵਾਨਾਂ ਨੇ ਵਾਪਸ ਕਰਾਈ ਹੈ ਪੂਰੇ ਮੁਲਕ ਚ ਤੁਹਾਡੀ ਝੰਡੀ ਹੈ ਬਸ ਮੈਂ ਇੱਕੋ ਗੱਲ ਕਹਾਂਗਾ ਆ ਮੇਰੇ ਕੋਲ ਕੈਲੰਡਰ ਹੈ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਹੈ ਉਹ ਧੋਖਾ ਕੀ ਦਿੱਤਾ ਹੈ ਤੁਸੀਂ ਸਿਆਣਪ ਕਰੀ ਸੀ ਕਿ ਜਿੰਨਾ ਚਿਰ ਸੈਨੇਟ ਦੀ ਚੋਣ ਦਾ ਐਲਾਨ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪਦਾ ਅੰਦੋਲਨ ਵਾਪਸ ਨਹੀਂ ਲਵਾਂਗੇ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਿਹਾ ਮੈਡੀਕਲ ਫੈਕਲਟੀ ਦਾ ਮੈਂਬਰ ਰਿਹਾ ਮੈਂ ਇਹਦੀ ਸੈਨੇਟ ਦਾ ਗ੍ਰੈਜੂਏਟ ਕਾਉਂਸਿਲ ਦਾ ਵੋਟਰ ਹਾਂ ਮੈਂ 10ਵੀਂ ਇਸ ਯੂਨੀਵਰਸਿਟੀ ਚੋਂ ਪਾਸ ਕਰੀ ਹੋਈ ਹੈ ਉਦੋਂ 10ਵੀਂ ਵੀ ਇੱਥੇ ਹੁੰਦੀ ਸੀ ਮੈਂ ਇਹਦੇ ਬੋਰਡ ਆਫ ਸਟੱਡੀ ਦਾ ਪੋਸਟ ਗ੍ਰੈਜੂਏਟ ਦਾ ਅੰਡਰ ਗ੍ਰੈਜੂਏਟ ਦਾ ਵੀ ਮੈਂਬਰ ਹਾਂ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਚੋਣ ਹੋਣੀ ਆ 91 ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਰਾਸ਼ਟਰਪਤੀ ਜਾਂ ਚਾਂਸਲਰ ਤੋਂ ਲੈਣੀ ਹੈ ਇਹ ਝੂਠ ਹੈ ਇਹ ਵਾਈਸ ਚਾਂਸਲਰ ਨੇ ਗੁੰਮਰਾਹ ਕਰਿਆ ਇਹ ਗਲਤ ਹੈ ਆਹ ਕੈਲੰਡਰ ਵਾਈਸ ਚਾਂਸਲਰ ਸਾਬਤ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਕਾਨੂੰਨ ਦੇ ਮੁਤਾਬਕ ਹੈ ਸੋ ਮੈਂ ਇੰਨਾ ਹੀ ਕਹਿਣਾ ਸੀ ਮੇਰੀ ਇੰਨੀ ਬੇਨਤੀ ਹੈ ਡਟ ਕੇ ਲੱਗੇ ਰਹੋ ਜਿੱਥੇ ਅਸੀਂ ਇੱਥੇ ਗੱਲ ਹੋਈ ਹੈ ਆਹ ਜਿਹੜੀ ਹੁਣ ਦੀ ਸਰਕਾਰਾਂ ਨੇ ਸਾਡਾ BBM ਵੀ ਖਵਾਤਾ ਚੰਡੀਗੜ੍ਹ ਚੀਫ ਸੈਕਟਰੀ ਲਵਾਤਾ ਸਾਡੇ ਪਾਣੀਆਂ ਦੇ ਉੱਤੇ ਕਬਜ਼ਾ ਕਰਾਤਾ ਤੇ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਆਪਾਂ ਲੜਾਂਗੇ ਤੇ ਮੈਂ ਤਾਂ ਇੱਕੋ ਗੱਲ ਕਹਾਂ ਗਰੀਬ ਦੇ ਵਿਹੜੇ ਦੇ ਵਿੱਚ ਮਗਦਾ ਰਹੀ ਵੇ ਤੂੰ ਸੂਰਜਾ ਕੰਨੀਆਂ ਦੇ ਵਿਹੜੇ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਤੁਹਾਨੂੰ ਇਸ ਬਹਾਦਰੀ ਦੀ ਵਧਾਈ ਵੀ ਦਿੰਦਾ ਇਹ ਲੜਕਾ ਜਿਹੜਾ ਬੋਲ ਰਿਹਾ ਹੈ ਮੇਰੇ ਖਿਆਲ ਇਹ ਅਹੁਦੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਯੂਥ ਜਿਹੜੀ ਹੈ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਹੈ ਹੁਣ ਉਹ ਭੀੜ ਤੰਤਰ ਨਹੀਂ ਬਣ ਰਹੀ ਤੇ ਮੈਂ ਬੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਡਰਨ ਦੀ ਲੋੜ ਨਹੀਂ ਆ ਗੇਟ ਵੀ ਆਪਾਂ ਤੋੜਿਆ ਮੋਦੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਦੀ ਨੋਟੀਫਿਕੇਸ਼ਨਾਂ ਵਾਪਸ ਲੈਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਵਾਪਸ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹੇ ਤੋਂ ਨਾ ਸੁਪਰੀਮ ਕੋਰਟਾਂ ਦੇ ਕਹੇ ਤੋਂ ਨਾ ਸਿਆਸੀ ਪਾਰਟੀਆਂ ਦੀਆਂ ਐਜੀਟੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਨੇ 380 ਦਿਨਾਂ ਚ ਬੂਥ ਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨੌਜਵਾਨਾਂ ਨੇ ਵਾਪਸ ਕਰਾਈ ਹੈ ਪੂਰੇ ਮੁਲਕ ਚ ਤੁਹਾਡੀ ਝੰਡੀ ਹੈ
ਜੀ ਬਿਲਕੁਲ ਦੋਸਤੋ, ਇਹ ਅਲੱਗ ਅਲੱਗ ਬੁਲਾਰਿਆਂ ਨੇ ਉੱਥੇ ਜਿਹੜੀ ਜਾਣਕਾਰੀ ਦਿੱਤੀ ਤੇ ਨਾਲ ਨਾਲ ਜੇ ਮੈਂ ਗੱਲ ਕਰਾਂ ਦੋਸਤੋ, ਤਰਨ ਤਾਰਨ ਦੇ ਉੱਤੇ ਜਿਮਨੀ ਚੋਣ ਦੀ ਜਿਹੜੀ ਗੱਲਬਾਤ ਹੈ ਉਹ ਵੀ ਹਰ ਇੱਕ ਕੋਈ ਦੇਖਣਾ ਚਾਹੁੰਦਾ ਕਿ ਕਿਸ ਦੇ ਸਿਰ ਦੇ ਉੱਤੇ ਜਿਹੜਾ ਤਾਜ ਹੈ ਉੱਥੇ ਦਾ ਲੱਗਣਾ। ਤਕਰੀਬਨ 2 ਲੱਖ ਦੇ ਕਰੀਬ ਵੋਟਰ ਜਿਹੜੇ ਨੇ ਉਹ ਅੱਜ ਡਿਸਾਈਡ ਕਰਨਗੇ ਕਿ ਭਾਈ ਤਰਨ ਤਾਰਨ ਦੀ ਜਿਹੜੀ ਇਹ ਜਿਮਨੀ ਚੋਣ ਆ ਇਹ ਕੌਣ ਜਿੱਤੇਗਾ। ਥੋੜੀ ਜਿਹੀ ਮੈਂ ਜਾਣਕਾਰੀ ਇਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਫੇਰ ਚੱਲਦੇ ਹਾਂ ਅੱਗੇ। ਮਿਹਰਬਾਨੀ, ਸ਼ੁਕਰੀਆ।
ਪੰਜਾਬ ਦੀਆਂ ਯਾਨੀ ਜਿੱਥੇ ਇੱਥੇ ਵੀ ਆਪਣੇ ਪੰਜਾਬੀ ਬੈਠੇ ਨੇ ਉਹਨਾਂ ਦੀਆਂ ਨਜ਼ਰਾਂ ਤਰਨ ਤਾਰਨ ਤੇ ਟਿੱਕੀਆਂ ਹੋਈਆਂ ਨੇ ਕਿ ਅੱਜ ਤਰਨ ਤਾਰਨ ਦੇ 2 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਕਿਸ ਨੂੰ ਆਪਣਾ ਅਗਲਾ ਵਿਧਾਇਕ ਚੁਣਨਗੇ। ਹਾਲਾਂਕਿ ਸ਼ਿਖਾ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਤੋਂ ਵਿਧਾਇਕ ਸਨ, ਪਰ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋ ਜਾਂਦੀ ਹੈ, ਜਿਸ ਕਰਕੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਤੇ ਅੱਜ ਇੱਕ ਵਾਰ ਫਿਰ ਤੋਂ ਕਹਾਂਗੀ ਕਿ 2 ਲੱਖ ਦੇ ਕਰੀਬ ਵੋਟਰ ਨੇ ਜਿਹੜੇ ਤਰਨ ਤਾਰਨ ਦੇ ਇਸ ਵਿਧਾਨ ਸਭਾ ਹਲਕੇ ਦੇ ਉਹਨਾਂ ਦੇ ਵੱਲੋਂ ਅੱਜ ਆਪਣਾ ਫੈਸਲਾ ਜਿਹੜਾ ਕੀਤਾ ਜਾਣਾ, ਫੈਸਲਾ ਈਵੀਐਮ ਦੇ ਵਿੱਚ ਕੈਦ ਹੋਵੇਗਾ ਤੇ ਠੀਕ 3 ਦਿਨ ਦੇ ਬਾਅਦ ਉਹ ਫੈਸਲਾ ਜਿਹੜਾ ਸਭ ਦੇ ਸਾਹਮਣੇ ਆਵੇਗਾ ਕਿ ਤਰਨ ਤਾਰਨ ਨੂੰ ਅਗਲਾ ਵਿਧਾਇਕ ਕੌਣ ਮਿਲਣ ਜਾ ਰਿਹਾ। ਹਾਲਾਂਕਿ ਜੇਕਰ ਪਿਛਲੀਆਂ ਚੋਣਾਂ ਤੇ, ਸਿਰਫ ਜ਼ਿਮਨੀ ਚੋਣਾਂ ਤੇ ਜੇਕਰ ਨਜ਼ਰ ਮਾਰ ਲਈਏ, ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਹਾਲ ਹੀ ਦੇ ਵਿੱਚ ਜ਼ਿਮਨੀ ਚੋਣਾਂ ਹੋਈਆਂ ਨੇ ਤੇ ਆਮ ਆਦਮੀ ਪਾਰਟੀ ਜ਼ਿਆਦਾਤਰ ਸੀਟਾਂ ਤੇ ਜਿੱਤੀ ਹੈ, ਤੇ ਇਸ ਲਈ ਸ਼ਿਖਾ ਇਹ ਵੀ ਸੀਟ ਜਿਹੜੀ ਹੈ ਵਕਾਰ ਦਾ ਸਵਾਲ ਜ਼ਰੂਰ ਬਣੇਗੀ। ਪਰ ਸਿਆਸੀ ਸਮੀਕਰਨ ਕੀ ਨੇ ਉਸ ਤੇ ਨਜ਼ਰ ਮਾਰਨ ਤੋਂ ਪਹਿਲਾਂ ਇਹ ਜ਼ਰੂਰ ਦੇਖ ਲੈਂਦੇ ਹਾਂ ਕਿ ਇਸ ਸੀਟ ਤੇ ਜਿਹੜੇ 4 ਮੁੱਖ ਜਿਹੜੇ ਪਾਰਟੀਆਂ ਨੇ ਉਹਨਾਂ ਦੇ ਵਿਚਕਾਰ ਮੁਕਾਬਲਾ। ਪਰ ਦਿਲਚਸਪ ਚੀਜ਼ ਇਹ ਹੈ ਕਿ ਇਸ ਵਾਰੀ MP ਅੰਮ੍ਰਿਤਪਾਲ ਸਿੰਘ ਦੀ ਪਾਰਟੀ ਪਹਿਲੀ ਵਾਰ ਚੋਣ ਦੇ ਵਿੱਚ ਖੜੀ ਹੈ, ਯਾਨੀ ਵਾਰਿਸ ਪੰਜਾਬ ਦੇ ਵੱਲੋਂ ਮਨਦੀਪ ਸਿੰਘ ਨੂੰ ਇੱਥੇ ਸੀਟ ਦਿੱਤੀ ਗਈ ਹੈ।
ਮੈਨੂੰ ਕੈਂਡੀਡੇਟ ਦੀ ਗੱਲ ਕਰਾਂਗੇ, ਹਰਮੀਤ ਸਿੰਘ ਸੰਧੂ ਜੋ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਤਾਰੇ ਗਏ ਨੇ। ਜੇਕਰ ਇਹਨਾਂ ਦੇ ਪਿਛੋਕੜ ਨੂੰ ਆਪਾਂ ਦੇਖਦੇ ਹਾਂ ਤਾਂ ਇਹ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਨੇ, 3 ਵਾਰ ਵਿਧਾਇਕ ਰਹਿੰਦੇ ਨੇ। ਔਰ ਜਦੋਂ ਤੁਸੀਂ ਕਿਸੇ ਵੀ ਹਲਕੇ ਦੇ ਵਿੱਚ 3 ਵਾਰ ਵਿਧਾਇਕ ਰਹਿ ਚੁੱਕੇ ਹੁੰਦੇ ਹੋ ਤਾਂ ਕਿਤੇ ਨਾ ਕਿਤੇ ਤੁਹਾਡਾ ਹੋਲਡ ਉੱਥੇ ਕਾਫੀ ਜ਼ਿਆਦਾ ਕਹਿ ਸਕਦੇ ਆ ਕਿ ਸਟਰੋਂਗ ਹੋ ਜਾਂਦਾ। ਤੇ ਦੂਜੇ ਪਾਸੇ ਇੱਕ ਇਹ ਵੀ ਚੀਜ਼ ਨਾਲ ਲੱਗਦੀ ਹੈ ਕਿ ਜਦੋਂ ਸੂਬੇ ਦੇ ਵਿੱਚ ਉਸੇ ਪਾਰਟੀ ਦੀ ਸਰਕਾਰ ਹੋਵੇ ਤਾਂ ਕਿਤੇ ਨਾ ਕਿਤੇ ਐਜ ਜਿਹੜਾ ਜ਼ਰੂਰ ਮਿਲ ਜਾਂਦਾ। 2002 ਦੀ ਜੇਕਰ ਗੱਲ ਕਰਦੇ ਹਾਂ ਤਾਂ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸੀ ਹਰਮੀਤ ਸਿੰਘ ਸੰਧੂ, ਤੇ ਉਸ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੀ ਜਿੱਤ ਦਾ ਸਿਲਸਿਲਾ ਜਿਹੜਾ ਹੁਣ ਤੱਕ ਚੱਲਦਾ ਆ ਰਿਹਾ। 7 ਤੇ 2012 ਦਾ ਜੇਕਰ ਜ਼ਿਕਰ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਹਲਾ ਕੇ ਟਿਕਟ ਦਿੰਦੀ ਹੈ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਜਿਹੜਾ ਉਹਨਾਂ ਨੂੰ ਭਰਵਾਂ ਹੁੰਗਾਰਾ ਤਰਨ ਤਾਰਨ ਦੇ ਵਿੱਚ ਮਿਲਦਾ। ਪਰ ਹੁਣ ਐਤਕੀ 2025 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਰਕਤ ਕਰਦੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਇਹ ਪਲੱਸ ਪੁਆਇੰਟ ਵੀ ਮਿਲ ਸਕਦਾ ਕਿਉਂਕਿ ਮੌਜੂਦਾ ਸਰਕਾਰ ਹੈ, ਲੋਕ ਬਹੁਤ ਪਸੰਦ ਕਰ ਰਹੇ ਨੇ ਆਮ ਆਦਮੀ ਪਾਰਟੀ ਨੂੰ। ਤੇ ਦੂਜੇ ਕੈਂਡੀਡੇਟ ਬਾਰੇ ਵੀ ਮੈਮ ਤੁਸੀਂ ਮੈਨੂੰ ਜ਼ਰੂਰ ਦੱਸੋ।
ਬਿਲਕੁਲ, ਤਾਂ ਕਰਨਵੀਰ ਸਿੰਘ ਬੁਰਜ ਜਿਹੜੇ ਕਿ ਟਕਸਾਲੀ ਕਾਂਗਰਸੀ ਆਗੂ ਨੇ, ਔਰ ਇਹ ਕਿਹਾ ਜਾਂਦਾ ਹੈ ਕਿ ਇਹ ਪ੍ਰਤਾਪ ਸਿੰਘ ਬਾਜਵਾ ਦੇ ਵੀ ਬੇਹੱਦ ਨੇੜੇ ਹੈ, ਇਸ ਕਰਕੇ ਇਹਨਾਂ ਨੂੰ ਟਿਕਟ ਮਿਲੀ ਹੈ। ਪਰ ਫੈਸਲਾ ਲੋਕਾਂ ਦਾ ਹੀ ਆਖਰੀ ਹੋਵੇਗਾ ਕਿ ਇਸ ਵਾਰੀ ਇਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਨਿਬੜਨਾ ਜਾਂ ਫਿਰ ਕੀ ਕਰਨਾ। ਤਾਂ ਜਸਬੀਰ ਸਿੰਘ ਜਸ ਬੁਰਜ ਦੇ ਪੁੱਤਰ ਨੇ ਕਰਨਵੀਰ ਸਿੰਘ ਬੁਰਜ, ਜਿਨ੍ਹਾਂ ਦੇ ਉੱਪਰ ਕਾਂਗਰਸ ਪਾਰਟੀ ਦੇ ਵੱਲੋਂ ਵਿਸ਼ਵਾਸ ਜਤਾਇਆ ਗਿਆ, ਪਾਰਟੀ ਨੇ ਟਿਕਟ ਦਿੱਤੀ ਹੈ, ਤੇ ਕਿਸਾਨ ਸੈੱਲ ਦੇ ਉੱਪਰ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਨੇ ਕਰਨਵੀਰ ਬੁਰਜ। ਫਿਲਹਾਲ ਲੋਕਾਂ ਦੇ ਹੱਥ ਦੇ ਵਿੱਚ ਹੈ ਕਿ ਅੱਜ ਸ਼ਿਖਾ ਫੈਸਲਾ ਕਿਸ ਦੇ ਹੱਥ ਦੇ ਵਿੱਚ ਦਿੰਦੇ ਨੇ, ਈਵੀਐਮ ਦੇ ਵਿੱਚ ਕੈਦ ਹੋ ਜਾਵੇਗਾ। ਔਰ ਕਿਹਾ ਜਾਂਦਾ ਹੈ ਕਿ ਕਰਨਵੀਰ ਸਿੰਘ ਬੁਰਜ ਜਿਹੜੇ ਨੇ ਇਲਾਕੇ ਦੇ ਵਿੱਚ ਖਾਸੀ ਆਪਣੀ ਜਿਹੜੀ ਪਛਾਣ ਰੱਖਦੇ ਨੇ, ਲੋਕਾਂ ਦੇ ਵਿੱਚ ਵਿਚਰਦੇ ਨੇ, ਕਿਉਂਕਿ ਅਕਸਰ ਜਿਹੜੇ ਨੇ ਇਲਾਕੇ ਦੇ ਮੁੱਦਿਆਂ ਨੂੰ ਲੈ ਕੇ ਜਾਂ ਕਿਸਾਨੀ ਮਸਲਿਆਂ ਦੇ ਉੱਪਰ ਜਿਹੜੀ ਚਰਚਾ ਕਰਦੇ ਰਹਿੰਦੇ ਨੇ। ਇਸ ਕਰਕੇ ਇਲਾਕੇ ਦੇ ਵਿੱਚ ਪਕੜ ਜ਼ਰੂਰ ਮਜ਼ਬੂਤ ਹੈ, ਇਸੇ ਕਰਕੇ ਪਾਰਟੀ ਨੇ ਭਰੋਸਾ ਇਹਨਾਂ ਤੇ ਜਿਤਾਇਆ।
ਬਿਲਕੁਲ, ਕੁਝ ਹੀ ਦੇਰ ਦੇ ਵਿੱਚ ਜਿਹੜੀ ਹੈ ਵੋਟਿੰਗ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਉਹ ਸ਼ੁਰੂ ਹੋ ਜਾਏਗੀ। ਤਰਨ ਤਾਰਨ ਦੇ ਲੋਕ ਘਰਾਂ ਦੇ ਵਿੱਚੋਂ ਨਿਕਲ ਕੇ ਜਿਹੜਾ ਪੋਲਿੰਗ ਸਟੇਸ਼ਨ ਦੇ ਉੱਤੇ ਪਹੁੰਚਣਗੇ ਔਰ ਉੱਥੇ ਜਾ ਕੇ ਆਪਣੀ ਵੋਟ ਦਾ ਭੁਗਤਾਨ ਕਰਨਗੇ। ਔਰ 2 ਲੱਖ ਦੀ ਜੋ ਸੰਖਿਆ ਹੈ ਉੱਥੇ ਦੇ ਜਿਹੜੇ ਲੋਕ ਨੇ ਉਹ ਫੈਸਲਾ ਕਰ ਦੇਣਗੇ ਅੱਜ ਕਿ ਆਖਿਰਕਾਰ ਅਸੀਂ ਤਰਨ ਤਾਰਨ ਦੇ ਵਿੱਚ ਕਿਸ ਨੂੰ ਮੌਕਾ ਦੇਵਾਂਗੇ ਆਪਣੀ ਸੇਵਾ ਕਰਨ ਦਾ। ਅਗਲੇ ਕੈਂਡੀਡੇਟ ਦੀ ਗੱਲ ਕਰਾਂਗੇ, ਇਹ ਵੀ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ ਮਨਦੀਪ ਸਿੰਘ, ਜੋ ਕਿ ਵਾਰਸ ਪੰਜਾਬ ਜਥੇਬੰਦੀ ਜਿੱਥੇ ਦੇ ਮੌਜੂਦਾ MP ਵੀ ਇੱਥੋਂ ਦੇ ਨੇ ਅੰਮ੍ਰਿਤਪਾਲ ਸਿੰਘ, ਉਹਨਾਂ ਦੀ ਹੀ ਪਾਰਟੀ ਹੈ। ਔਰ ਇਸ ਪਾਰਟੀ ਨੇ ਵੀ ਸਰੂਚੀ ਜੀ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਚਰਚਾ ਦਾ ਵਿਸ਼ਾ ਤਰਨ ਤਾਰਨ ਦੇ ਵਿੱਚ ਬਣਦੇ ਨੇ। ਹਾਲਾਂਕਿ ਪਹਿਲੀ ਵਾਰ ਮਨਦੀਪ ਸਿੰਘ ਜਿਹੜੇ ਨੇ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਭਰਾ ਨੇ ਉਹ ਪਹਿਲੀ ਵਾਰ ਚੋਣ ਮੈਦਾਨ ਚ ਨਿਤਰੇ ਨੇ, ਪਰ ਤੁਸੀਂ ਦੇਖੋ ਕਿ ਹਲੇ ਵੀ ਤਰਨ ਤਾਰਨ ਦੇ ਲੋਕਾਂ ਦੇ ਜ਼ੁਬਾਨਾਂ ਦੇ ਉੱਤੇ ਅੰਮ੍ਰਿਤਪਾਲ ਸਿੰਘ ਦਾ ਨਾਮ ਜ਼ਰੂਰ ਹੈ ਕਿਤੇ ਨਾ ਕਿਤੇ, ਕਿਉਂਕਿ ਤਰਨ ਤਾਰਨ ਸੀਟ ਅਕਸਰ ਜਦੋਂ ਗੱਲ ਕਰਦੇ ਆ ਤਾਂ ਪੰਥਕ ਸੀਟ ਮੰਨੀ ਜਾਂਦੀ ਹੈ।
ਬਿਲਕੁਲ, ਕਿਉਂਕਿ ਉਹ ਬੇਸ਼ੱਕ ਖਡੂਰ ਸਾਹਿਬ ਤੋਂ ਐਮ ਪੀ ਨੇ, ਪੰਥਕ ਸੀਟ ਖਡੂਰ ਸਾਹਿਬ ਹੈ, ਬਿਲਕੁਲ ਉਹਨਾਂ ਦੇ ਨਾਲ ਲੱਗਦਾ ਹਲਕਾ ਤਰਨ ਤਾਰਨ, ਇਸ ਕਰਕੇ ਇਸ ਦਾ ਪ੍ਰਭਾਵ ਜਿਹੜਾ ਉਹ ਜ਼ਰੂਰ ਮੰਨਿਆ ਜਾਂਦਾ। ਤਾਂ ਮਨਦੀਪ ਸਿੰਘ ਬਾਰੇ ਥੋੜਾ ਦੱਸ ਦੇ ਕਿ ਸੰਦੀਪ ਸਿੰਘ ਸਨੀ ਉਹਨਾਂ ਦੇ ਭਰਾ ਨੇ, ਮਨਦੀਪ ਸਿੰਘ ਸਨੀ ਜਿਹੜੇ ਸੁਧੀਰ ਸੂਰੀ ਕਤਲ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੇ ਭਰਾ ਮਨਦੀਪ ਸਿੰਘ, ਕਿਉਂਕਿ ਸਿਆਸੀ ਜੇ ਕਹਿ ਲਈਏ ਜਿਹੜੀ ਧਾਰਮਿਕ ਸਿਆਸਤ ਹੈ ਉਸ ਨੂੰ ਲੈ ਕੇ ਇਹਨਾਂ ਦੀ ਪਕੜ ਮਜ਼ਬੂਤ ਹੈ, ਕਈ ਧਾਰਮਿਕ ਮਸਲਿਆਂ ਦੇ ਉੱਪਰ ਵੱਧ ਚੜ ਕੇ ਜਿਹੜੇ ਆ ਅੱਗੇ ਹਿੱਸਾ ਲੈਂਦੇ ਨੇ। ਇਸ ਕਰਕੇ ਵਾਰਿਸ ਪੰਜਾਬ ਦੇ ਪਾਰਟੀ ਦੇ ਵੱਲੋਂ, ਯਾਨੀ ਐਮ ਪੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਮਨਦੀਪ ਸਿੰਘ ਤੇ ਭਰੋਸਾ ਜਤਾਇਆ ਗਿਆ, ਇਹਨਾਂ ਨੂੰ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ, ਤਾਂ ਦਿਲਚਸਪ ਇਹ ਜਿਹੜੀ ਹੈ ਉਹ ਚੋਣ ਜ਼ਰੂਰ ਰਹਿਣ ਵਾਲੀ ਹੈ, ਕਿਉਂਕਿ ਚਾਰ ਮੁੱਖ ਪਾਰਟੀਆਂ ਦੇ ਨਾਲ ਨਾਲ ਪੰਜਵੇਂ ਜਿਹੜੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਦੇ ਉੱਪਰ ਵੀ ਨਜ਼ਰਾਂ ਟਿੱਕਿਆ ਰਹਿਣਗੇ। ਕਿ
ਜਿਵੇਂ ਕੋ ਦੋਸਤੋ, ਸੋ ਇਸ ਉੱਤੇ ਕਾਫੀ ਨਜ਼ਰਾਂ ਜਿਹੜੀਆਂ ਨੇ ਟਿਕੀਆਂ ਹੋਈਆਂ ਨੇ ਕਿ ਭਾਈ ਕੌਣ ਜਿਮਨੀ ਚੋਣ ਦੇ ਵਿੱਚ ਜਿੱਤੇਗਾ, ਭਾਜਪਾ ਜਾਂ ਅਕਾਲੀ ਜਾਂ ਫਿਰ ਆਮ ਆਦਮੀ ਪਾਰਟੀ ਆਜ਼ਾਦ ਵੀ ਹੈ ਉੱਥੇ। ਸੋ ਇਹ ਜਿਹੜੀਆਂ ਨਜ਼ਰਾਂ ਜਿਹੜੀਆਂ ਨੇ ਅੱਜ ਟਿਕੀਆਂ ਹੋਈਆਂ ਨੇ ਤਰਨ ਤਰਨ ਦੀ ਇਹ ਜਿਮਨੀ ਚੋਣ ਦੇ ਵਿੱਚ। ਤੇ ਤੁਹਾਡਾ ਕੀ ਮੰਨਣਾ ਹੈ, ਤੁਸੀਂ ਵੀ ਜ਼ਰੂਰ ਆਪਣੇ ਸੁਝਾਅ ਜਿਹੜੇ ਨੇ ਜ਼ਰੂਰ ਸਾਨੂੰ ਦੇ ਸਕਦੇ ਹੋ। 815-8100 ਦਾ ਫੋਨ ਨੰਬਰ ਹੈ। ਚਲੋ ਮਿੱਤਰ ਪਿਆਰੇ, ਕੁਝ ਗੀਤ ਸੰਗੀਤ ਵੀ ਸੁਣਨਾ ਚਾਹੁੰਦੇ ਆ। ਰੀਮਿਕਸ ਬੋਲੀਆਂ ਦੀ ਗੱਲ ਹੋਈ ਸੀਗੀ, ਭਾਜੀ ਹੋਣਾ ਨੇ ਸਪੈਸ਼ਲ ਮੈਸੇਜ ਕੀਤਾ ਕਿ ਪ੍ਰੋਗਰਾਮ ਸੁਣ ਰਹੇ ਆ, ਬੋਲੀਆਂ ਸੁਣਾ ਦੋ ਰੀਮਿਕਸ। ਚਲੋ ਭਾਈ ਤੁਹਾਡਾ ਜਿਹੜਾ ਮੈਸੇਜ ਸਾਡੇ ਸਿਰ ਮੱਥੇ। ਚਲੋ ਫਿਰ ਲੈਂਬਰ ਸੈਨਪੁਰ ਨੀ ਸੁਣਦੇ ਹੋਏ ਕਰਦੇ ਗੱਲ। ਆ ਜਾਓ ਜੀ production।
Jay Mafia Production.
ਭਾਈ ਮਿੱਤਰੋ 4:32 ਹੋ ਗਏ ਨੇ ਸਟੂਡੀਓ ਦੀ ਘੜੀ ਤੇ 32:33 ਹੋ ਗਿਆ ਹੁਣ ਤੇ ਬਸ ਥੋੜਾ ਸਮਾਂ ਰਹਿ ਗਿਆ ਤੇ ਇੱਕ ਦੋ ਗੀਤ ਤੁਹਾਡੀ ਸੇਵਾ ਚ ਹੋਰ ਮੈਂ ਪੇਸ਼ ਕਰਨੇ ਜਿਹੜੀਆਂ ਤੁਹਾਡੀਆਂ ਫਰਮਾਇਸ਼ਾਂ ਨੇ ਤੇ ਨਾਲ ਜਿਵੇਂ ਮੈਂ ਜਾਣਕਾਰੀ ਦਿੱਤੀ ਕਿ ਭਾਈ ਹਰੇਕ ਵੀਕਐਂਡ ਦੇ ਉੱਤੇ ਹੁਣ ਟੂਰਨਾਮੈਂਟ ਜਿਹੜੇ ਨੇ ਉਹ ਹੋਣ ਜਾ ਰਹੇ ਨੇ 16 ਨੂੰ ਮਾਲਵਾ ਸਪੋਰਟਸ ਕਲਚਰ ਕਲੱਬ ਵੱਲੋਂ ਵੀ ਬਰੂਸ ਪਲਵਨ ਪਾਰਕ ਜਿਹੜਾ ਇਹ ਟੂਰਨਾਮੈਂਟ ਹੋਣਾ ਹੈ ਉਸ ਤੋਂ ਬਾਅਦ ਫਿਰ ਦੋਸਤੋ 23 ਦੀ ਆਪਾਂ ਗੱਲ ਕਰੀਏ ਜਿੱਥੇ ਕਿ ਬੱਬੂ ਮਾਨ ਹੋਣਾ ਦਾ ਵੀ ਖੁੱਲ੍ਹਾ ਅਖਾੜਾ ਅਤੇ ਨਾਲ ਖੇਡ ਮੇਲਾ ਜਿਹੜਾ ਉਹ ਹੋਣਾ ਆ ਐਲਫੇਸਟਨ ਕਾਲਜ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਅਤੇ ਉਸ ਤੋਂ ਬਾਅਦ ਫਿਰ ਦੋਸਤੋ ਸਿੱਖ ਖੇਡਾਂ ਦੀ ਆਪਾਂ ਗੱਲ ਕਰੀਏ ਉਹ ਵੀ ਬਰੂਸ ਪਲਵਨ ਪਾਰਕ ਜਿਹੜੀਆਂ 29-30 ਨੂੰ ਹੋਣੀਆਂ ਨੇ ਸੋ ਚੜ੍ਹਦੀ ਕਲਾ 'ਚ ਰਹੋ ਜੀ ਸਾਰੇ ਹੀ ਇਹਨਾਂ ਖੇਡ ਮੇਲਿਆਂ 'ਚ ਜ਼ਰੂਰ ਤੁਸੀਂ ਪਹੁੰਚੋ ਅਤੇ ਲਓ ਫਿਰ ਤੁਹਾਡਾ ਮਨੋਰੰਜਨ ਵੀ ਨਾਲ ਕਰੀਏ ਰਣਜੀਤ ਪਾਵੇ ਨੂੰ ਸੁਣਦੇ ਹਾਂ ਆ ਜਾਓ
तेरी मथे आली लट दी जेनजी भी फैन हुई पैया जट दी खुल के करी दा शौक आउंदे खर्चा पॉकटा चो माया फिर भी नी कट दी किरदार दी जे गल साडा पहलिया च ना ओदा बंदे मशहूर बने ने ਫਿਕਰ ਨਾ ਫਾਕੇ ਸਾਨੂੰ ਰੋਟੀ ਟੋਕ ਦੇ ਜਿੱਥੇ ਲੋਕੀ ਲੁੱਟਦੇ ਆ ਇੱਕ ਦੂਜੇ ਨੂੰ ਉੱਥੇ ਯਾਰ ਫਿਰਦੇ ਨਜ਼ਾਰੇ ਲੁੱਟਦੇ ਕੋਈ ਬਿੱਲੋ ਪੀਊ ਕੋਈ ਖਾਲਸਾ ਕਾਲਜ ਸਭ ਚੰਗੀਆਂ ਥਾਵਾਂ ਤੋਂ ਪੜ੍ਹੇ ਨੇ
ਆਖਰੀ ਖੁਆਇਸ਼ ਹੈਗੀ ਆ ਤਾਂ ਤੇਰੀ ਦੱਸ ਦੇ
ਆਵਾਜ਼ ਕਿੱਥੋਂ ਆ ਰਹੀ ਹੈ?
ਸਾਨੂੰ ਤਾਂ ਕੋਈ ਆਵਾਜ਼ ਨਹੀਂ ਸੁਣੀ।
ਦੋਸਤੋ ਕੇ ਐਸ ਮੱਖਣ ਅਸ਼ਕੇ ਟੂ ਜਿਹੜਾ ਪਹਿਲਾਂ ਵੀ ਅਸ਼ਕੇ ਜਿਹੜਾ ਉਹਨਾਂ ਦਾ ਗੀਤ ਸੀ ਤੇ ਅਸ਼ਕੇ ਟੂ ਉਹ ਗੀਤ ਲੈ ਕੇ ਤੁਹਾਡੀ ਸੇਵਾ ਚ ਹਾਜ਼ਰ ਹੋਏ ਤੇ ਪੂਰੀ ਆਸ ਹੈ ਕਿ ਨਿਊਜ਼ੀਲੈਂਡ ਇੱਕ ਵਾਰ ਫੇਰ ਉਹ ਆਉਣਗੇ ਤੇ ਉਸ ਬਾਰੇ ਵੀ ਆਪਾਂ ਜਿਹੜੀਆਂ ਜਾਣਕਾਰੀਆਂ ਨੇ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਦੇ ਚੱਲਾਂਗੇ। ਤਕਰੀਬਨ 5 ਮਿੰਟ ਬਾਕੀ ਨੇ ਜੀ ਇਸ ਪ੍ਰੋਗਰਾਮ ਦੇ, ਸੋ ਤੁਸੀਂ ਤਹਿ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਤੇ ਇੱਕ ਹੋਰ ਖਬਰ ਮੇਰੇ ਕੋਲ ਇੱਥੇ ਪਹੁੰਚੀ ਹੈ ਦੋਸਤੋ, ਕਿ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪੁਰਬ ਦੇ ਲਈ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਸੱਦਾ ਪੱਤਰ ਜਿਹੜਾ ਹੈ ਉਹ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ। 23 ਨਵੰਬਰ ਨੂੰ ਹੋਵੇਗਾ ਸਰਬ ਧਰਮ ਸੰਮੇਲਨ ਹੋਏਗਾ, ਸੋ ਇਸ ਦੀ ਜਿਹੜੀ ਜਾਣਕਾਰੀ ਹੋਈ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਦੇ ਚੱਲਾਂਗੇ। ਚਲੋ ਦੋਸਤੋ ਫਿਰ ਚੱਲਦੇ ਚੱਲਦੇ ਕਲਾਸ ਦੇ ਵਿੱਚ ਗੀਤ ਤੁਹਾਡੇ ਲਈ ਮੈਂ ਛੱਡ ਕੇ ਜਾ ਰਿਹਾ ਤੇ ਫੇਸਬੁੱਕ ਜਿਹੜੀ ਫੇ ਹਾਜ਼ਰੀ ਤੁਹਾਡੀ ਸਾਡੀ ਜਿਹੜੀ ਉਹ ਲੱਗਦੀ ਰਹਿਣੀ ਆ। ਖੇਡ ਮੇਲੇ ਹੋਣੇ ਆ, ਉੱਥੇ ਸਾਡੀਆਂ ਮੁਲਾਕਾਤਾਂ ਜਿਹੜੀਆਂ ਹੁੰਦੀਆਂ ਰਹਿਣੀਆਂ ਤੇ ਪੰਜਾਬ ਯੂਨੀਵਰਸਿਟੀ ਦੇ ਉੱਤੇ ਜਿਹੜੀ ਚਰਚਾ ਆ ਇਸ ਬਾਬਤ ਵੀ ਜਿਹੜੀ ਆ ਨਜ਼ਰ ਰਹੇਗੀ। ਜੋ ਵੀ ਅਪਡੇਟਸ ਹੋਈਆਂ ਤੁਹਾਡੇ ਨਾਲ ਅਸੀਂ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਸਾਂਝੀਆਂ ਜਿਹੜੀਆਂ ਉਹ ਕਰਦੇ ਰਹਾਂਗੇ। ਤੇ ਲਓ ਫਿਰ ਚਲਦੇ ਚਲਦੇ ਗੀਤ ਛੱਡ ਕੇ ਜਾ ਰਹੇ ਜੀ। ਆਪਣਾ ਖਿਆਲ ਰੱਖਣਾ, ਗਰਮੀਆਂ ਵੱਲ ਅਸੀਂ ਵੱਧ ਰਹੇ ਹਾਂ, ਸੋ ਗਰਮੀ ਕਾਫੀ ਹੋ ਗਈ ਹੈ। ਸਟੰਗਰ ਰੋਈ ਕਰੋਸਿੰਗ ਜਿਹੜੀ ਹੈ ਉੱਥੇ ਦੋਸਤੋ ਕਾਫੀ ਹੈਕਟਰ ਜਿਹੜੀ ਜ਼ਮੀਨ ਉਹ ਸੜ ਕੇ ਸਵਾਹ ਹੋ ਗਈ, ਜਿੱਦਾਂ ਉੱਥੇ ਕਾਫੀ ਜਿਹੜੀ ਅੱਗ ਹੈ ਉਹ ਤਿੰਨ ਚਾਰ ਦਿਨ ਤੋਂ ਲੱਗੀ ਹੋਈ ਹੈ। ਤੇ ਦੋਸਤੋ ਆਪਣਾ ਖਿਆਲ ਰੱਖਣਾ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਗਲੇ ਹਫ਼ਤੇ ਮਿਲਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੇ। ਸ਼ੁਕਰੀਆ ਜੀ, ਧੰਨਵਾਦ।
ਸੰਗੀਤ ਵਿੱਚ ਬਠਿੰਡੇ ਵਾਲਾ ਕਪਤਾਨ ਤੇ ਫਿਰਕਾਂ ਦਾ ਐਨੀ ਆਏ ਦੱਸਦੇ
ਮਾਰਕੋਟ ਜੱਟ ਨੇ ਨਵੀਆਂ ਗੋਸਟ ਗੱਡੀਆਂ ਦੇ ਸੁਪਨਿਆਂ ਵਿੱਚ ਨੇ ਬਾਗੀਆਂ ਪਾਉਂਦੇ ਨਾਰਾ ਬੱਗੀਆਂ ਦੇ ਤਾਹੀਂ ਪੂਰੇ ਪੈਰ ਖਿਲਾਰੇ ਲੰਮੀ ਚਾਦਰਨੀ ਹਬਟ ਵਿੱਚ ਸਰਬ ਲੋਹਾ ਤੇ ਤੌਣ ਚ ਤੰਨੇ ਹੈ ਕਾਜਰਨੀ ਵਾਟਰ ਮੈਲਣ ਵਰਗਾ ਲਾਲ ਅਰਗੀ ਚਾਲ ਤੇ ਖਾਤਾ ਜੱਟ ਨੇ ਉਹੀ ਵਾਲ ਜਟਪਿਆ ਬਾਡਰਨੀ ਜੱਟ ਵੀ ਇੱਕ ਨੰਬਰ ਦੇ ਫੇਰ ਨੇ ਜੱਟੀਏ ਫੇਰੀ ਦੇ ਨਿਗਾਰਾਂ ਚੱਕਰੀ ਵਾਂਗ ਕਮਾਉਂਦੇ ਗੱਭਰੂ ਕਿਹੜੀ ਤੇ ਕੈ ਸੋ ਲੀਰ ਤੇ ਗਿੱਜੇ ਟੈਂਕ ਲਾਣ ਤੇ ਜੱਟ ਕੁੜੇ ਕਈ ਯਾਰ ਲੀਟਰ ਵਿਸਕੀ ਤੇ ਵੀ ਲਾ ਦਈਏ ਲੱਖ ਕੁੜੇ ਛਾਤਲੀ ਸਾਡੇ ਸੱਤ ਕੁੜੇ ਹੋ ਗੱਡੀਆਂ ਤਾਉਣ ਤੋਂ ਫੜ ਕੇ ਲੇਖਾਂ ਵਿੱਚੋਂ ਤੰਗੀਆਂ ਨੀ ਅਜੀਨੇ ਚਿੱਟੇ ਟੇਲਾਂ ਕਰੀਆਂ ਨੇ ਤੇ ਨਰੰਗੀਆਂ ਨੀ ਹਥੌੜੀ ਕਰੇ ਬੁਲਾਈ ਚਿੱਤਾ ਲੈਂਬੋ ਲਾਲ ਕੁੜੇ ਬੈਠੀ ਜੱਟ ਨਾਲ ਕੁੜੇ ਓ ਲੰਡੇ ਚਿੜੇ ਤੇ ਲੰਡੀਆਂ ਜੀ ਬਾਜ਼ਾਰ ਕੂਲਾ ਦੂਜੇ ਛਿੜਨ ਵੀ ਫਤਰੀ ਕੇ ਨਾਲ ਨਵੇੜੂ ਤਰੀ ਕਮ ਆਉਂਦੇ ਐਕਸਕਲੂਸਿਵ ਲੀੜਾ ਲੱਤਾਂ ਪਹਿਲੇ ਪਾਲੀਏ ਪਿੰਡੇ ਤੇ ਸ਼ੌਂਕੀ ਰਬਲ ਹਸਲ ਤੇ ਟਸਲ ਦੇ ਜੱਟ ਬਠਿੰਡੇ